निशान जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एकंकारा सतगुरु तेहे प्रसाद सच होए। वाहे गुरु जी की फतेह। विघ्न विनाशन सोए। वाहे गुरु जी की फतेह। विघ्न विनाशन सोए।
धन धन सच्चे पातशाह गरीब नवाज अंतरजामी दीन दुनिया दे मालक दासा गरीबां दी इज्जत रखण वाले पत रखण वाले दया करन वाले मेहर करन वाले बख्शिशां करन वाले सदा ही सहाई होण वाले दातार पातशाह मुकत भुगत जुगत दे दाते सच्चे पातशाह हाजरा हजूर जहरा जहूर सर्ब कला भरपूर वड्डे समर्थ सतगुरु प्रतख सतगुरु समूह सुखां दे दाते सतगुरु धन धन गुरु अंतरजामी सच्चे पातशाह जी महाराज। धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
सतगुरु श्री गुरु ग्रंथ साहिब महाराज जी की पवित्र हाजरी दे अंदर सुभाईमान हो के गुरबाणी दे रस भिन्ने कीर्तन आप जी ने सरवण कीते। पूता माता की आसीस निमख ना बिसरहु तुमको हर हर सदा भजो जगदीश। वड्डी सिखिया गुरु मां ने सानू सारिआं नूं दित्ती पूता माता की आसीस। पूता माता की
आसीस
की जी निमख ना बिसरहु तुमको हर हर सदा भजो जगदीश। सदा तू वाहिगुरु दा नाम जपदा रहे। इस संसार विच बड़े बड़े विरोध करन वाले लोग भी होणगे, बड़े बड़े जस करन वाले लोग भी होणगे, बड़े बड़े सन्मान करने वाले लोग भी होंगे। पुत्र सारा कुछ वेख के भी एक गल का भरोसा रखना है कि भोजन कीर्तन नीत वाहिगुरु जी की जिहड़ी सिफत है ना जी वो तेरा भोजन बनिया रहे जी। वो सिफत जिहड़ी है वह बंदे दा अंदर कमजोर नहीं होण देगी जी। सो आप जी बहुते प्रेम दे नाल भाई साहब जी दे पासों सतगुरु जी दी पवित्र गुरबाणी दा कीर्तन प्रेम सहित सरवण कर रहे सी। दोवें हाथ जोड़ के फिर उच्चारण करो धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
सब सिख संगत दोवें हाथ जोड़ के प्रेम सहित गज के फतेह बुलाओ जी। वाहिगुरु जी का खालसा
वाहिगुरु जी की फतेह।
सतगुरु गरीब नवाज अंतर जामी हजूर श्री गुरु हरिकृष्ण साहिब जी का पवित्र इतिहास सुन रहे हो। ढाई साल लगभग गुरु साहब गुरता गद्दी ते रहे। ढाई साल ईरखालू बंदिया ने पूरा पूरा जोर लाई रखिया जी। जिदे विच तुसी सुनिया राजे जय सिंह नूं औरंगजेब ने प्रेरित किया। राजा जय सिंह ਔਰੰਗਜ਼ੇਬ ਦਾ ਪ੍ਰੇਰਿਆ ਹੋਇਆ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪ੍ਰੀਖਿਆ ਲੈਣ ਲਈ ਤਿਆਰ ਹੋ ਗਿਆ ਜੀ। ਗੁਰੂ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਇਹ ਗੱਲ ਜਾਣ ਕੇ ਗੁਰੂ ਸਾਹਿਬ ਨੇ ਵਿਚਾਰ ਕੀਤੀ ਵੀ ਰਾਜੇ ਜੈ ਸਿੰਘ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜੀ। ਰਾਣੀ ਪ੍ਰੀਖਿਆ ਵਾਸਤੇ ਬਿਠਾਈ, ਉਹ ਸਾਰਾ ਕੁਝ ਤੁਸੀਂ ਸੁਣ ਲਿਆ। ਬਸ ਜਦੋਂ ਪ੍ਰੀਖਿਆ ਹੋ ਗਈ, ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਰਾਣੀ ਨੂੰ ਆਖਿਆ, ਰਾਣੀ ਗੁਰੂਆਂ ਦੇ ਨਾਲ, ਸੰਤਾਂ ਦੇ ਨਾਲ, ਭਗਤਾਂ ਦੇ ਨਾਲ ਜੇ ਕੋਈ ਛਲ ਕਪਟ ਕਰੇ, ਉਹਦਾ ਛਲ ਕਪਟ ਫਿਰ ਪੁੱਗਦਾ ਨਹੀਂ ਕਹਿਣ ਲੱਗੇ, ਉਹ ਛਲ ਕਪਟ ਪੂਰਾ ਨਹੀਂ ਹੁੰਦਾ ਕਹਿਣ ਲੱਗੇ। ਮਹਾਰਾਜ ਨੇ ਫਿਰ ਜਿਹੜਾ ਬਚਨ ਉਚਾਰਿਆ, ਬਹੁਤਾ ਸਖਤ ਬਚਨ ਰਾਣੀ ਦੇ ਪ੍ਰਥਾਏ ਉਚਾਰਿਆ ਜੀ। ਕਿਉਂ ਕਰਮ ਐਸੇ ਕਰ ਬੈਠੇ ਜੀ? ਨਾਰਾਇਣ ਨਿੰਦਸ ਕਾਏ ਭੂਲੀ ਗਾ ਵਾਰੀ, ਦੋਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਹਾਂਜੀ, ਬੁਰੇ ਚੰਗੇ ਤੇਰੇ ਕਰਮ ਨੇ, ਉਹਨਾਂ ਦੇ ਅਨੁਸਾਰ ਨਾਲ ਹੋ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤਾ ਸਖਤ ਬਚਨ ਉਚਾਰਿਆ, ਰਾਣੀ ਤੂੰ ਸਾਡੀ ਪ੍ਰੀਖਿਆ ਲੈ ਕੇ ਚੰਗਾ ਕੰਮ ਨਹੀਂ ਕੀਤਾ। ਪਤਾ ਹੁੰਦਿਆਂ ਸੁਣਦਿਆਂ ਵੀ ਤੁਸੀਂ ਪ੍ਰੀਖਿਆ ਲਈ ਹੈ, ਹੁਣ ਤੁਹਾਡੇ ਘਰ ਸੁਖਦ ਸੰਤਾਨ ਨਹੀਂ ਪੈਦਾ ਹੋਏਗੀ ਜੀ। ਰਾਣੀ ਬੜੇ ਬੈਰਾਗ ਵਿੱਚ ਆ ਗਈ ਜੀ। ਹਾਂਜੀ, ਰਾਜਾ ਵੀ ਬੈਰਾਗ ਵਿੱਚ ਆ ਗਿਆ। ਰਾਣੀ ਅਤੇ ਰਾਜਾ ਦੋਵੇਂ ਕਈ ਪ੍ਰਕਾਰ ਦੀਆਂ ਬੇਨਤੀਆਂ ਕਰਨ, ਗੁਰੂ ਸਾਹਿਬ ਚੁੱਪ ਰਹੇ ਜੀ। ਕਿਉਂ? ਕੰਮ ਇਹੋ ਜਿਹਾ ਕਰ ਬੈਠੇ ਜੀ ਉਹ ਜੀ। ਉਹਦੇ ਤੋਂ ਬਾਅਦ ਰਾਜਾ ਜੈ ਸਿੰਘ ਨੇ ਆਪਣੇ ਸਿਰ ਦੀ ਪੱਗ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਤੇ ਰੱਖ ਦਿੱਤੀ ਜੀ। ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਭੁੱਲ ਹੋ ਗਈ, ਬੱਚਿਆਂ ਦਾ ਕੰਮ ਭੁੱਲ ਜਾਣਾ, ਵੱਡਿਆਂ ਦਾ ਕੰਮ ਬਖਸ਼ ਦੇਣਾ ਸੱਚੇ ਪਾਤਸ਼ਾਹ, ਮੇਰੇ ਕੋਲੋਂ ਭੁੱਲ ਹੋ ਗਈ ਹੈ, ਅਤੇ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਬਖਸ਼ ਦਿਓ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਨੇ ਕੁਝ ਸਿੱਖਿਆ ਵਾਲੇ ਬਚਨ ਕਹੇ ਰਾਜੇ ਜੈ ਸਿੰਘ ਨੂੰ, ਕੱਲ ਵੀ ਆਪ ਜੀ ਨੇ ਸੁਣੇ ਸੀ, ਅੱਜ ਫਿਰ ਸੁਣ ਲਓ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰਾਜੇ, ਗੁਰੂ ਨਾਨਕ ਸਾਹਿਬ ਦੇ ਘਰ ਉਹ ਬੰਦਾ ਕਾਮਯਾਬ ਜਿਹਨੂੰ ਭਰੋਸਾ ਹੋਵੇ। ਕਹਿਣ ਲੱਗੇ, ਸ਼ੰਕਾਲੂ ਬੰਦੇ ਇੱਥੇ ਕਾਮਯਾਬ ਨਹੀਂ ਹੈਗੇ, ਜਿਨ੍ਹਾਂ ਨੂੰ ਛੋਟੀ ਜਿਹੀ ਗੱਲ 'ਤੇ ਸ਼ੱਕ ਪੈਦਾ ਹੋ ਜਾਵੇ, ਸ਼ੰਕਾ ਪੈਦਾ ਹੋ ਜਾਵੇ, ਇੱਥੇ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ ਸੱਚੇ ਪਾਤਸ਼ਾਹ ਕਹਿੰਦੇ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ, ਸਾਰਾ ਕੁਝ ਤੁਸੀਂ ਸੁਣਿਆ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਹਿਰਦੇ ਨਿਸ਼ਚਲ ਨੇ ਨਾ ਜੀ, ਜਿਨ੍ਹਾਂ ਦੇ ਹਿਰਦੇ ਭਰੋਸੇ ਨਾਲ ਪੱਕੇ ਪਏ ਨੇ, ਗੁਰੂ ਨਾਨਕ ਸਾਹਿਬ ਸਦਾ ਹੀ ਉਹਨਾਂ ਦੀ ਰਾਖੀ ਕਰਦੇ। ਕਹਿਣ ਲੱਗੇ ਜੀ, ਅਤੇ ਤੁਸੀਂ ਵੇਖੋ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸੁਣਿਆ ਸਾਰਾ ਸੰਗਤਾਂ ਨੇ, ਜਿਨ੍ਹਾਂ ਨੇ ਸਤਿਗੁਰੂ ਦੇ ਉੱਤੇ ਭਰੋਸਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਰਾਖੀ ਕੀਤੀ ਜੀ, ਉਹਨਾਂ ਦੀ ਇੱਜ਼ਤ ਰੱਖੀ, ਉਹਨਾਂ ਦੀ ਪੈਜ ਰੱਖੀ, ਉਹਨਾਂ 'ਤੇ ਮਿਹਰਾਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ ਜੀ। ਮਹਾਰਾਜ ਕਹਿਣ ਲੱਗੇ, ਜਿਸ ਮਨ ਵਿੱਚ ਸ਼ੰਕਾ ਪੈਦਾ ਹੋ ਜਾਵੇ, ਉਹ ਮਨ ਲੱਖ ਯਤਨ ਕਰੇ, ਉੱਥੇ ਪ੍ਰੇਮ ਨਹੀਂ ਆਏਗਾ। ਕਹਿਣ ਲੱਗੇ, ਜਿੱਥੇ ਸ਼ੰਕੇ ਦਾ ਬਰਤਨ ਬਣ ਜਾਵੇ, ਉੱਥੇ ਪ੍ਰੇਮ ਦਾ ਪਾਣੀ ਨਹੀਂ ਠਹਿਰਦਾ। ਮਹਾਰਾਜ ਕਹਿਣ ਲੱਗੇ, ਰਾਜੇ ਤੇਰੇ ਕਰਮ ਹੀ ਐਸੇ ਸਨ, ਤੈਨੂੰ ਇਹ ਬਚਨ ਸੁਣਨਾ ਪਿਆ। ਕਹਿਣ ਲੱਗੇ, ਨਾਲ ਹੀ ਗੁਰੂ ਸਾਹਿਬ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ, ਜਿਸ ਹਿਰਦੇ ਵਿੱਚ ਸੰਸੇ ਨੇ, ਉਹ ਹਿਰਦਾ ਸ਼ਰਧਾਲੂ ਨਹੀਂ ਹੋ ਸਕਦਾ। ਕਹਿਣ ਲੱਗੇ, ਅਤੇ ਜਿੱਥੇ ਸੰਸੇ ਨੇ, ਉੱਥੇ ਪਿਆਰ ਨਹੀਂ ਪੈਦਾ ਹੋ ਸਕਦਾ ਜੀ। ਸੋ ਇਹ ਸਾਰਾ ਕੁਝ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਵਿੱਤਰ ਬਚਨ ਆਪ ਸਭ ਸੰਗਤਾਂ ਨੇ ਪ੍ਰੇਮ ਦੇ ਨਾਲ ਗੁਰਮੁਖੋ ਕੱਲ੍ਹ ਸਰਵਣ ਕੀਤੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜੇ ਤੈਨੂੰ ਮੈਂ ਕਿੱਥੋਂ ਤੱਕ ਦੱਸਾਂ, ਤੁਸੀਂ ਸਾਡੀ ਪ੍ਰੀਖਿਆ ਲੈ ਕੇ ਸਾਡੇ ਸਬਰ ਦਾ ਅੰਤ ਲਿਆ। ਕਹਿਣ ਲੱਗੇ, ਤੁਹਾਨੂੰ ਪਤਾ ਵੀ ਸੀ ਤੁਸੀਂ ਗਲਤ ਬੰਦੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਖੇਡ ਗਵਾ ਬੈਠੇ ਜੀ। ਗੁਰਮੁਖੋ ਬਚਣਾ ਚਾਹੀਦਾ ਜੀ, ਕੋਈ ਪਤਾ ਨਹੀਂ ਬੰਦੇ ਨੂੰ ਕਿਹੜੇ ਵੇਲੇ ਗਲਤ ਸੰਗਤ ਮਿਲ ਜਾਏ ਜੀ। ਅੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਯਾਦ ਰੱਖੋ, ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਕੀਮਤੀ ਬਚਨ ਆਖਿਆ, ਉਹ ਕਹਿੰਦੇ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਿਸੇ ਦੀ ਸੰਗਤ ਕੀਤਿਆਂ ਤੇ ਬੰਦਾ ਜੀਵਨ ਮੁਕਤ ਹੋ ਜਾਂਦਾ ਜੀ। ਹਾਂਜੀ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਤੇ ਕਿਸੇ ਦੀ ਸੰਗਤ ਜਮਾਂ ਦੀ ਪੁਰੀ ਵਿੱਚ ਬੰਦੇ ਨੂੰ ਲੈ ਜਾਂਦੀ ਜੀ। ਹਾਂਜੀ, ਸੰਗਤ ਦਾ ਬੜਾ ਅਸਰ ਹੈਗਾ ਜੀ। ਜੈਸੀ ਬੰਦਾ ਸੰਗਤ ਕਰੇਗਾ, ਬੰਦੇ ਦੀ ਬੋਲੀ ਵੈਸੀ ਹੋ ਜਾਏਗੀ ਜੀ। ਜੈ ਸਿੰਘ ਦੀ ਬੋਲੀ ਬੜੀ ਸ਼ਰਧਾ ਵਾਲੀ ਸੀ, ਔਰੰਗਜ਼ੇਬ ਦੀ ਸੰਗਤ ਕੀਤੀ, ਬੋਲੀ ਮਾੜੀ ਹੋ ਗਈ ਜੀ ਜੈ ਸਿੰਘ ਦੀ ਜੀ। ਹਾਂਜੀ, ਸ਼ੰਕਾ ਆ ਗਿਆ ਬੋਲੀਆਂ ਵਿੱਚ, ਜੇ ਗੁਰੂ ਸਾਹਿਬ ਪੂਰੇ ਹੋਣਗੇ ਤਾਂ ਵੇਖਾਂਗੇ ਜੀ। ਸੋ ਹੁਣ ਅੱਗੋਂ ਜੋ ਜੋ ਵਰਤ ਰਿਹਾ ਉਹ ਆਪਾਂ ਬੜੇ ਪ੍ਰੇਮ ਦੇ ਨਾਲ ਸੁਣੀਏ। ਹਜ਼ੂਰ ਸੱਚੇ ਪਾਤਸ਼ਾਹ ਚੰਦਨ ਦੀ ਚੌਂਕੀ 'ਤੇ ਬੈਠੇ ਨੇ ਆਸਣ 'ਤੇ। ਰਾਜਾ ਜੈ ਸਿੰਘ ਆਪਣੀ ਦਸਤਾਰ ਜਿਹਨੇ ਮਹਾਰਾਜ ਦੇ ਲਾਗੇ ਲਾਹ ਕੇ ਰੱਖ ਦਿੱਤੀ ਸੀ, ਨੰਗੇ ਸਿਰ ਹੱਥ ਜੋੜ ਜੋੜ ਬੇਨਤੀਆਂ ਕਰਨ ਦਿਆ, ਮਹਾਰਾਜ ਮੈਨੂੰ ਬਖਸ਼ ਲਓ। ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪ ਜੀ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜੋ, ਸਭ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ,
ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ,
ਸ੍ਰੀ ਹਰਿਕ੍ਰਿਸ਼ਨ ਧਿਆਈਐ,
ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ।
ਸਭ ਸਿੱਖ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਕਿਉਂ ਕਰਕੇ ਦੇਹੋ ਕਲਿਆਣ, ਦੋਸ਼ ਨਾ ਚਿਤ ਹੋ ਆਪਣੋ ਜਾਨ।
ਰਾਜਾ ਜੈ ਸਿੰਘ ਨੰਗੇ ਸਿਰ ਦੋਵੇਂ ਹੱਥ ਜੋੜ ਜੋੜ ਬੇਨਤੀਆਂ ਕਰਨ ਦਿਆ, ਸੱਚੇ ਪਾਤਸ਼ਾਹ ਜਿਵੇਂ ਕਿਵੇਂ ਮੈਨੂੰ ਆਪਣਾ ਜਾਣ ਕੇ ਬਖਸ਼ ਲਓ ਜੀ। ਹਾਂਜੀ, ਰਾਜਾ ਜੈ ਸਿੰਘ ਅੰਦਰੋਂ ਮਾਫੀਆਂ ਮੰਗਣ ਦਿਆ ਜੀ, ਅੰਦਰੋਂ ਮਾਫੀਆਂ ਮੰਗਣ ਦਿਆ। ਉਹਨੂੰ ਪਤਾ ਜੋ ਗੁਰੂ ਸਾਹਿਬ ਨੇ ਬੋਲ ਦਿੱਤਾ ਉਹ ਸੱਚ ਹੋ ਜਾਣਾ ਜੀ। ਜੇ ਇਹਨਾਂ ਆਖਿਆ ਵੀ ਪਟਰਾਣੀ ਘਰ ਸੰਤਾਨ ਨਹੀਂ ਤੇ ਫਿਰ ਨਹੀਂ ਪੈਦਾ ਹੋਏਗੀ ਜੀ। ਹਾਂਜੀ, ਰਾਜਾ ਜੈ ਸਿੰਘ ਅੰਦਰੋਂ ਮਾਫੀਆਂ ਮੰਗਦਾ ਜੀ, ਤੇ ਬੰਦਾ ਹਰ ਕੰਮ ਦਾ ਢੋਂਗ ਕਰ ਲੈਂਦਾ ਜੀ। ਹਾਂਜੀ, ਬਹੁਤ ਵਾਰ ਬੰਦਾ ਮਾਫੀ ਮੰਗਣ ਦਾ ਵੀ ਢੋਂਗ ਹੀ ਕਰ ਲੈਂਦਾ ਜੀ। ਹਾਂਜੀ, ਤੇ ਪਤਾ ਤੇ ਲੱਗ ਹੀ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਵੇਖਣ ਦੇ ਰਾਜਾ ਜੈ ਸਿੰਘ ਅੰਦਰੋਂ ਮਾਫੀਆਂ ਮੰਗਣ ਦਿਆ ਜੀ, ਨੀਵਾਂ ਉਹ ਮਾਫੀਆਂ ਮੰਗਣ ਦਿਆ। ਹੇ ਸੱਚੇ ਪਾਤਸ਼ਾਹ, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ, ਮੇਰੇ ਕੋਲੋਂ ਬਹੁਤੀ ਵੱਡੀ ਭੁੱਲ ਹੋ ਗਈ ਹੈ, ਕਿਰਪਾ ਕਰੋ ਮੇਰਾ ਦੋਸ਼ ਬਖਸ਼ ਦਿਓ ਸੱਚੇ ਪਾਤਸ਼ਾਹ। ਹਾਂਜੀ,
ਜਥਾ ਪਿਤਾ ਨਿਜ ਪੁੱਤਰ ਪਛਾਣ।
ਮਹਾਰਾਜ, ਬੱਚੇ ਬੜੀਆਂ ਹੀ ਗਲਤੀਆਂ ਕਰਦੇ ਨੇ, ਪਰ ਬਾਪ ਕਦੀ ਵੀ ਗੁੱਸੇ ਵਿੱਚ ਆ ਕੇ ਬੱਚਿਆਂ ਨੂੰ ਤਿਆਗਦਾ ਨਹੀਂ ਹੈ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਤੁਸੀਂ ਮੇਰੇ ਬਾਪ ਹੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੇਖ ਲਓ ਰਾਜਾ ਜੈ ਸਿੰਘ ਕਿੰਨਾ ਵੱਡਾ ਜੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਸਾਢੇ ਕੁ 7 ਸਾਲਾਂ ਦੀ ਜੀ। ਤੇ ਰਾਜਾ ਜੈ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਨ ਦਿਆ, ਹੇ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਮੇਰੇ ਬਾਪ ਹੋ, ਤੁਸੀਂ ਮੇਰੇ ਸਭ ਕੁਝ ਹੋ ਸੱਚੇ ਪਾਤਸ਼ਾਹ। ਹਾਂਜੀ,
ਸਭ ਬਿਦ ਕਰ ਚਾਹਤ ਕਲਿਆਣ।
ਮਹਾਰਾਜ, ਮੈਂ ਤੇ ਚਾਹੁੰਦਾ ਸਾਰੀਆਂ ਵਿਧੀਆਂ ਦੇ ਨਾਲ ਤੁਸੀਂ ਮੇਰਾ ਕਲਿਆਣ ਕਰ ਦਿਓ, ਜਿਵੇਂ ਕਿਵੇਂ ਹੋ ਸਕਦਾ ਮੇਰਾ ਜਿੰਦਿਆਂ ਜੀ ਭਲਾ ਨਹੀਂ ਕਰੋ, ਮਹਾਰਾਜ ਮੇਰਾ ਮਰਨ ਤੋਂ ਬਾਅਦ ਵੀ ਭਲਾ ਕਰ ਦਿਓ, ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰੇ ਤੇ। ਹਾਂਜੀ,
ਪਾਸ਼ਲ ਦੋਸ਼ ਸ਼ਮਹੋ ਪ੍ਰਭ ਮੇਰੇ।
ਤੇ ਰਾਜਾ ਜੈ ਸਿੰਘ ਅੰਦਰੋਂ ਕਹਿਣ ਦਿਆ ਜੀ, ਅੰਦਰੋਂ ਜੀ, ਖੁਦਾ ਮਨਜ਼ੂਰ ਕਰਤਾ ਹੈ ਜੋ ਬਾਤ ਦਿਲ ਸੇ ਹੋਤੀ ਹੈ, ਜੋ ਦੁਆ ਦਿਲ ਤੇ ਹੋਤੀ ਹੈ। ਹਾਂਜੀ, ਜਿਹੜੀ ਅੰਦਰੋਂ ਬੇਨਤੀ ਹੋਵੇ ਜੀ, ਉੱਤੋਂ ਨਹੀਂ ਜੀ। ਰਾਜਾ, ਪਾਸ਼ਲ ਦੋਸ਼ ਸ਼ਿਮਹੋ ਪ੍ਰਭ ਮੇਰੇ, ਅਰਦਾਸਾਂ ਕਰਨ ਦਿਆ ਮਹਾਰਾਜ, ਮੇਰੀ ਮੇਰੇ ਕੋਲੋਂ ਮਾੜੀ ਸੰਗਤ ਹੋ ਗਈ, ਮੇਰੇ ਦੋਸ਼ ਮੈਨੂੰ ਮਾਫ਼ ਕਰ ਦਿਓ, ਕਿਰਪਾ ਕਰੋ ਮਹਾਰਾਜ, ਮੈਂ ਤੇ ਤੁਹਾਡਾ ਸਿੱਖ ਬਣਨਾ ਚਾਹੁੰਦਾ। ਹਾਂਜੀ,
ਨੀਕੋ ਬਚਨ ਕਰੋ ਤਿੰਨ ਫੇਰੇ,
ਇਹ ਸੱਚੇ ਪਾਤਸ਼ਾਹ ਮੇਰੇ ਪਰਥਾਏ ਕੋਈ ਚੰਗੇ ਬਚਨ ਕਰੋ ਮਹਾਰਾਜ, ਵਧੀਆ ਵਧੀਆ ਬਚਨ ਕਰੋ, ਕਿਉਂ ਸੱਚੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਹੈ। ਬਸ ਰਾਜਾ ਜੈ ਸਿੰਘ ਬਾਰ ਬਾਰ ਗੁਰੂ ਸਾਹਿਬ ਨੂੰ ਬੇਨਤੀਆਂ ਕਰਨ ਦਿਆ ਜੀ, ਆਪਾਂ ਵੀ ਕਰੀਏ, ਜੋੜੋ ਹੱਥ, ਆਖੋ ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ,
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 ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ,
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ।
ਰਾਜਾ ਜੈ ਸਿੰਘ ਨੰਗੇ ਸਿਰ ਦੋਵੇਂ ਹੱਥ ਜੋੜ ਕੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀਆਂ ਕਰਨ ਦਿਆ ਜੀ, ਕੀ ਜੀ, ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ,
ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ,
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ,
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ।
ਬਹੁਤੀ ਅਧੀਨਗੀ ਦੇ ਨਾਲ ਰਾਜਾ ਜੈ ਸਿੰਘ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀਆਂ ਕਰ ਰਿਹਾ ਹੈ। ਹਾਂਜੀ,
ਆਗੇ ਕੋ ਸ਼ੁਭ ਮਾਰਗ ਪਾਵੋ,
ਮਹਾਰਾਜ ਕਿਰਪਾ ਕਰੋ ਇਸ ਵਾਰ ਬਖਸ਼ ਲਓ, ਪਿਛਲੇ ਔਗੁਣ ਬਖਸ਼ ਲਿਓ, ਪ੍ਰਭ ਆਗੈ
ਮਾਰਗ ਪਾਵੇ,
ਮਹਾਰਾਜ ਅੱਗੇ ਵਾਸਤੇ ਸ਼ੁਭ ਮਾਰਗ ਪਾਓ। ਹਾਂਜੀ,
ਚਰਨਾਮ੍ਰਿਤ ਦੇ ਚਰਨੀ ਲਾਵੋ,
ਆਪਣਾ ਚਰਨਾਮ੍ਰਿਤ ਦਿਓ, ਮੈਂ ਤੇ ਤੁਹਾਡਾ ਸਿੱਖ ਬਣਨਾ ਚਾਹੁੰਦਾ, ਆਪਣੇ ਚਰਨਾਂ ਦਾ ਪਵਿੱਤਰ ਜਲ ਦਿਓ, ਉਹ ਮੈਂ ਜਲ ਮੁਖ ਵਿੱਚ ਪਾਵਾਂ ਤੇ ਤੁਹਾਡਾ ਸਿੱਖ ਬਣ ਜਾਵਾਂ ਜੀ। ਹਾਂਜੀ,
ਬਿਨੈ ਸੁਨਤ ਸ਼੍ਰੀ ਗੁਰੂ ਉਚਾਰੀ,
ਹਾਂਜੀ,
ਸੰਤਤ ਹੋਏ ਕੁੱਲ ਚੱਲਹਿ ਤੁਮਾਰੀ,
ਤੇ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਨਾ ਰਾਜੇ ਜੈ ਸਿੰਘ ਨੂੰ, ਤੂੰ ਸਾਡੀ ਪ੍ਰੀਖਿਆ ਲੈ ਕੇ ਚੰਗਾ ਕੰਮ ਨਹੀਂ ਕੀਤਾ, ਸੁਖਦ ਸੰਤਾਨ ਨਹੀਂ ਪੈਦਾ ਹੋਏਗੀ, ਇਹਦਾ ਭਾਵ ਇਹ ਬਣ ਜਾਂਦਾ ਸੀ ਵੀ ਰਾਜੇ ਦੀ ਅੱਗੋਂ ਕੁੱਲ ਚੱਲਣੀ ਬੰਦ ਹੋ ਜਾਣੀ ਸੀਗੀ ਜੀ, ਰਾਜੇ ਦੀ ਕੁੱਲ ਤੱਕ ਬੰਦ ਹੋ ਜਾਣੀ ਸੀ। ਚੰਗਾ ਬੰਦਾ ਆਪਣੀਆਂ ਕੁੱਲਾਂ ਦਾ ਉਧਾਰ ਕਰਾ ਲੈਂਦਾ ਜੀ, ਤੇ ਮਾੜਾ ਬੰਦਾ ਕੁੱਲਾਂ ਡੋਬ ਵੀ ਲੈਂਦਾ ਜੀ ਆਪਣੀਆਂ ਜੀ। ਹਾਂਜੀ, ਦੋਵੇਂ ਪਾਸੇ ਗੱਲ ਹੈਗੀ ਹੈ, ਜੇ ਚੰਗਾ ਭਗਤਾਂ ਦੇ ਇੱਕੀ ਕੁੱਲਾਂ ਦਾ ਉਧਾਰ ਹੋ ਜਾਂਦਾ ਤਾਂ ਮਾੜਿਆਂ ਦੀਆਂ ਡੁੱਬ ਵੀ ਜਾਂਦੀਆਂ ਜੀ, ਫਿਰ ਜੀ ਅਸਰ ਪੈਂਦਾ ਨਾ ਜੀ ਪੂਰਾ ਪੂਰਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਰਾਜੇ ਅਸੀਂ ਤੇਰੀ ਗੱਲ ਸਮਝ ਗਏ, ਤੂੰ ਅੰਦਰੋਂ ਮਾਫ਼ੀ ਮੰਗਣੇ ਆ, ਕਹਿਣ ਲੱਗੇ ਤੂੰ ਅੰਦਰੋਂ ਮਾਫ਼ੀ ਮੰਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾ ਹੁਣ ਅੱਗੋਂ ਤੇਰਾ ਕੁੱਲ ਪਰਿਵਾਰ ਸ਼ੁਰੂ ਹੋ ਜਾਏਗਾ, ਕਹਿਣ ਲੱਗੇ ਤੇਰੀ ਕੁੱਲ ਰੁਕੇਗੀ ਨੀ, ਕਹਿਣ ਲੱਗੇ। ਹਾਂਜੀ,
ਤਉ ਬੰਸ ਤਵ ਮੈਂ ਅਸ ਹੋਏ,
ਹਾਂਜੀ,
ਕਿਤਕ ਪੁਸ਼ਤ ਮਹਿ ਲਖੀਐ ਸੋਏ,
ਸੰਤਾਨ ਤੇ ਪੈਦਾ ਹੋ ਜਾਏਗੀ, ਕਹਿਣ ਲੱਗੇ ਪਰ ਬਹੁਤ ਸਮਾਂ ਤੇਰੇ ਰਾਜ ਭਾਗ ਵਿੱਚ ਇਸ ਤਰ੍ਹਾਂ ਦੀ ਲੀਲਾ ਚੱਲੇਗੀ, ਕਹਿਣ ਲੱਗੇ। ਹਾਂਜੀ,
ਰਾਜ ਕਰਵੈ ਤੁਲ ਕੁਲ ਮਹਿਰਾਨੀ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਾਜਾ ਜੈ ਸਿੰਘ ਤੇਰੀਆਂ ਤੇਰੀ ਕੁੱਲ ਵਿੱਚ ਬਹੁਤ ਸਮਾਂ ਐਸਾ ਚੱਲੇਗਾ ਕਿ ਤੇਰੀ ਕੁੱਲ ਵਿੱਚ ਰਾਜਾ ਨਹੀਂ ਰਾਜ ਕਰੇਗਾ, ਤੇਰੀ ਕੁੱਲ ਵਿੱਚ ਰਾਣੀ ਰਾਜ ਕਰੇਗੀ, ਕਹਿਣ ਲੱਗੇ ਤੇਰੀ ਕੁੱਲ ਵਿੱਚ ਰਾਣੀ ਦਾ ਰਾਜ ਹੋਏਗਾ, ਕਹਿਣ ਲੱਗੇ। ਹਾਂਜੀ,
ਮੁਖ ਹੋਏ ਬਰਤੈ ਰਾਜਧਾਨੀ,
ਰਾਣੀ ਰਾਜ ਚਲਾਏਗੀ, ਕਹਿਣ ਲੱਗੇ ਰਾਜਾ ਰਾਜ ਨਹੀਂ ਚਲਾਏਗਾ। ਫਿਰ ਅੱਗੋਂ ਰਾਜੇ ਜੈ ਸਿੰਘ ਦੇ ਪਰਿਵਾਰ ਵਿੱਚ ਬਹੁਤ ਸਮਾਂ ਰਾਣੀ ਨੇ ਰਾਜ ਕੀਤਾ ਜੀ, ਲਗਾਤਾਰ ਰਾਣੀਆਂ ਦਾ ਹੀ ਰਾਜ ਰਿਹਾ ਜੀ, ਰਾਣੀਆਂ ਦਾ ਰਾਜ ਹੀ ਜੀ। ਹਾਂਜੀ,
ਨਿਜ ਮਹਿਖੀ ਮੁਖ ਕਰ ਸਭ ਦਿਸ਼ਤੇ,
ਹਾਂਜੀ,
ਹਮਰੀ ਅਜ਼ਮਤ ਪਰਖਤ ਜਿਸਤੇ,
ਮਹਾਰਾਜ ਕਹਿਣ ਲੱਗੇ ਉਹਦਾ ਕਾਰਨ ਦੱਸ ਦਿੰਦੇ ਆ, ਰਾਣੀ ਦਾ ਰਾਜ ਇਸ ਕਰਕੇ ਗਏ ਰਹੇਗਾ, ਤੂੰ ਰਾਣੀ ਦੇ ਆਸਰੇ ਸਾਡੀ ਪਰਖ ਕੀਤੀ, ਕਹਿਣ ਲੱਗੇ ਹੁਣ ਰਾਣੀ ਦਾ ਹੀ ਰਾਜ ਰਹੇਗਾ, ਰਾਣੀਆਂ ਦਾ ਰਾਜ ਰਹੇਗਾ, ਕੁੱਲ ਤੇ ਵਧੇਗੀ, ਬਹੁਤ ਸਮੇਂ ਬਾਅਦ ਤੇਰੀ ਕੁੱਲ ਵਿੱਚ ਬੰਦਾ ਰਾਜ ਕਰੇਗਾ, ਕਹਿਣ ਲੱਗੇ ਰਾਜਾ ਰਾਜ ਕਰੇਗਾ, ਰਾਣੀ ਦਾ ਹੀ ਰਾਜ ਰਹੇਗਾ ਜੀ। ਹਾਂਜੀ
ਹੋਏ ਤਨਕ ਫਲ ਯਾਂਤੇ ਤੋਹੀ,
ਕਿਉਂ ਤੂੰ ਸਾਡੀ ਪ੍ਰੀਖਿਆ ਲਿੱਤੀ ਹੈ। ਗੁਰੂਆਂ ਸੰਤਾਂ ਭਗਤਾਂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ, ਉਹਨਾਂ ਨਾਲ ਛਲ ਨਹੀਂ ਕਰਨਾ ਚਾਹੀਦਾ, ਉਹ ਛਲ ਫਿਰ ਭੁਗਦਾ ਨਹੀਂ, ਉਹਦਾ ਫਲ ਵੀ ਫਿਰ ਪ੍ਰਾਪਤ ਹੁੰਦਾ। ਕਹਿਣ ਲੱਗੇ ਹੁਣ ਵੇਖੀ, ਕਹਿਣ ਲੱਗੇ ਬਹੁਤ ਸਮਾਂ ਐਸਾ ਚੱਲੇਗਾ, ਤੂੰ ਬਹੁਤ ਮਾਫੀਆਂ ਮੰਗੀਆਂ ਤਾਂ ਤੇਰੀ ਕੁੱਲ ਚਲਾਈ। ਕਹਿਣ ਲੱਗੇ ਅੱਗੋਂ ਦੀ ਫਿਰ ਬੇਨਤੀ ਚ, ਗੁਰਮੁਖੋ ਚੰਗਾ ਬੰਦਾ ਜਿੱਥੇ ਆਪਣੀਆਂ ਕੁੱਲਾਂ ਦਾ ਉਧਾਰ ਕਰਦਾ, ਮਾੜਾ ਬੰਦਾ ਕੁੱਲਾਂ ਡੋਬ ਵੀ ਲੈਂਦਾ ਜੀ ਆਪਣੀਆਂ ਜੀ। ਹਾਂਜੀ ਮਹਾਰਾਜ ਕਹਿੰਦੇ ਹੁਣ ਤੇਰੀ ਕੁੱਲ ਤਾਂ ਚਲਾਈ ਹੈ। ਕਹਿਣ ਲੱਗੇ ਹੁਣ ਵੇਖੋ ਨਾ ਜੀ, ਧੰਨ ਗੁਰੂ ਹਰਕਿਸ਼ਨ ਸਾਹਿਬ ਏਡੇ ਦਿਆਲੂ, ਏਡੇ ਕਿਰਪਾਲੂ, ਇੰਨੇ ਮਹਾਨ ਸਤਿਗੁਰੂ, ਤੇ ਸੱਚੇ ਪਾਤਸ਼ਾਹ ਨੂੰ ਵੀ ਇਹੋ ਜਿਹਾ ਸਟੈਂਡ ਲੈਣਾ ਪਿਆ ਜੀ। ਅੱਜ ਕੇ ਆਖੋ ਵਾਹਿਗੁਰੂ, ਰਾਜੇ ਦੀ ਕਿੱਡੀ ਵੱਡੀ ਭੁੱਲ ਹੋਏਗੀ ਜੀ। ਬਖਸ਼ ਤੇ ਦਿੱਤਾ ਪਰ ਗੁਰੂ ਸਾਹਿਬ ਕਹਿੰਦੇ ਥੋੜਾ ਬਹੁਤਾ ਫਲ ਤੇ ਭੋਗਣਾ ਹੀ ਪਏਗਾ। ਕਹਿਣ ਲੱਗੇ ਹਾਂ ਇਹ ਹੈ, ਜਿੰਨਾ ਵੱਡਾ ਤੇਰਾ ਪਾਪ ਸੀ, ਬਹੁਤ ਵੱਡਾ ਪਾਪ ਥੋੜੇ ਵਿੱਚ ਖਤਮ ਕਰ ਦਿੱਤਾ। ਕਹਿਣ ਲੱਗੇ ਤੇਰੀਆਂ ਮਾਫੀਆਂ ਮੰਗਣ ਦੇ ਕਰਕੇ। ਹਾਂਜੀ
ਅਪਰ ਸਰਬ ਵਿਦ ਕੋ ਸੁਖ ਹੋਈ,
ਬਾਕੀ ਸਭ ਵਿਧੀਆਂ ਨਾਲ ਤੈਨੂੰ ਸੁਖ ਪ੍ਰਾਪਤ ਹੋਏਗਾ, ਤੇਰੇ ਰਾਜ ਭਾਗ ਵਿੱਚ ਤੈਨੂੰ ਸੁਖ ਪ੍ਰਾਪਤ ਹੋਏਗਾ, ਗਾਂ ਜਿਹੜੀਆਂ ਰਾਣੀਆਂ ਰਾਜ ਕਰਨਗੀਆਂ ਉਹਨਾਂ ਨੂੰ ਸੁਖ ਪ੍ਰਾਪਤ ਹੋਏਗਾ। ਹਾਂਜੀ
ਹਮਰੀ ਸੇਵ ਕਰੀ ਸਭ ਭਾਂਤੀ,
ਤੂੰ ਸਾਰੀਆਂ ਵਿਧੀਆਂ ਨਾਲ ਦਿੱਲੀ ਵਿੱਚ ਸਾਡੀ ਸੇਵਾ ਕੀਤੀ ਹੈ। ਹਾਂਜੀ
ਯਾਂਤੇ ਸੁਖ ਲਹਿ ਸ਼ੀਤਲ ਛਾਤੀ,
ਜਿੰਨਾ ਚਿਰ ਤੱਕ ਤੇਰਾ ਅੰਤਮ ਸਮਾਂ ਨਾ, ਗੁਰੂ ਹਰਕਿਸ਼ਨ ਸਾਹਿਬ ਕਹਿਣ ਲੱਗੇ ਹੁਣ ਉਹਨਾਂ ਚਿਰ ਤੱਕ ਤੈਨੂੰ ਸੁੱਖ ਬਣਿਆ ਰਹੇਗਾ ਜੀ। ਅੱਜ ਕੇ ਆਖੋ
ਵਾਹਿਗੁਰੂ,
ਮਾਫੀਆਂ ਮੰਗੀਆਂ ਬਖਸ਼ ਤੇ ਲਿਆ ਜੀ, ਪਰ ਥੋੜਾ ਬਹੁਤਾ ਫਲ ਮਿਲ ਗਿਆ ਜੀ। ਹਾਂਜੀ ਥੋੜਾ ਬਹੁਤਾ ਫਲ, ਕਿਉਂ ਪਾਪ ਬਹੁਤ ਵੱਡਾ ਹੋ ਗਿਆ ਜੀ, ਅਪਰਾਧ ਬੜਾ ਵੱਡਾ ਹੋ ਗਿਆ ਜੀ। ਸਭ ਕੁਝ ਜਾਣਦੇ ਹੋਇਆ ਵੀ ਗੁਰੂ ਨੂੰ ਪਰਖਿਆ ਜੀ, ਤੇ ਵੇਖ ਲਓ ਮੈਂ ਫਿਰ ਬੇਨਤੀ ਕਰਨ ਆ, ਗੁਰਮੁਖੋ ਆਪਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਆ, ਕਦੇ ਭੁੱਲ ਕੇ ਵੀ ਗੁਰੂ ਨੂੰ ਨਾ ਪਰਖੀਏ ਜੀ। ਹਾਂਜੀ ਭੁੱਲ ਕੇ ਵੀ ਗੁਰੂ ਨੂੰ ਨਾ ਪਰਖੀਏ ਜੀ, ਸਤਿਗੁਰੂ ਪੂਰੇ ਹੀ ਨੇ ਜੀ। ਹਾਂਜੀ ਮੇਰਾ ਗੁਰ ਪੂਰਾ ਸੁਖਦਾਤਾ, ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਮਹਾਰਾਜ ਕਹਿੰਦੇ ਹੁਣ ਅੰਤਮ ਸਮੇਂ ਤੱਕ ਤੈਨੂੰ ਸੁੱਖ ਪ੍ਰਾਪਤ ਹੋਏਗਾ, ਤੇਰੀ ਛਾਤੀ ਸ਼ੀਤਲ ਰਹੇਗੀ। ਹਾਂਜੀ
ਬਦੈ ਤੇਜ ਹੋਏ ਨਾਮ ਵਡੇਰੋ,
ਹਾਂਜੀ
ਭੋਗੋ ਰਾਜ ਸੁਜਸ ਬਹੁ ਤੇਰੋ,
ਤੇਰਾ ਤੇਜ ਪ੍ਰਤਾਪ ਬੜਾ ਵੱਧ ਜਾਏਗਾ। ਕਹਿਣ ਲੱਗੇ ਆਉਣ ਵਾਲੇ ਸਮੇਂ ਚ ਤੇ ਤੇਰਾ ਸੁਜਸ ਹੋਏਗਾ, ਸੁਜਸ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਹੁੰਦਾ ਜਸ ਜੀ, ਤਾਰੀਫ ਹੋਣੀ ਜੀ, ਇੱਕ ਸੁਜਸ ਹੁੰਦਾ ਜੀ, ਉਹਰੇ ਤੋਂ ਵੀ ਵਧੀਆ ਜਸ ਹੋਣਾ ਜੀ। ਹਾਂਜੀ ਜਿੰਨੇ ਹੁਣ ਦੇ ਰਾਜੇ ਨੇ ਉਹਨਾਂ ਦਾ ਕੋਈ ਜਸ ਸੁਜਸ ਥੋੜੀ ਹੁੰਦਾ ਜੀ। ਕੇ ਆਖੋ ਵਾਹਿਗੁਰੂ। ਹਾਂਜੀ ਇੱਕ ਕੰਮ ਚੰਗਾ ਤੇ ਨਾਲ ਦੋ ਕੰਮ ਦੂਜੇ ਵੀ ਹੋ ਜਾਂਦੇ ਜੀ। ਸੁਜਸ ਮਹਾਰਾਜ ਕਹਿੰਦੇ ਰਾਜੇ ਤੇਰਾ ਸੁਜਸ ਹੋਏਗਾ, ਲੋਕ ਤੇਰੀਆਂ ਅੱਛੀਆਂ ਤਾਰੀਫਾਂ ਕਰਨਗੇ, ਤੇਰੇ ਚੰਗੇ ਗੁਣਾਂ ਨੂੰ ਲੋਕ ਜਗਤ ਵਿੱਚ ਜਾਣਨਗੇ। ਕਹਿਣ ਲੱਗੇ ਹਾਂਜੀ
ਜਹ ਕਹਿ ਸਤਿਗੁਰ ਕਰੇ ਸਹਾਏ,
ਤੇ ਬਾਕੀ ਕੋਈ ਗੱਲ ਨਹੀਂ। ਕਹਿਣ ਲੱਗੇ ਹੁਣ ਮਾਫੀ ਤੇ ਤੂੰ ਮੰਗ ਹੀ ਲਈ ਹੈ। ਕਹਿਣ ਲੱਗੇ ਜਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੀ ਸਹਾਇਤਾ ਕਰਨਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਬੇਨਤੀ ਚ ਰਾਜੇ ਨੇ ਅੰਦਰੋਂ ਮਾਫੀ ਮੰਗੀ ਜੀ, ਗੱਲ ਤਾਂ ਹੀ ਬਣੇਗੀ ਜੀ। ਕਈ ਵਾਰੀ ਬੰਦੇ ਨੂੰ ਮਹਿਸੂਸ ਹੁੰਦਾ ਜੀ ਵੀ ਫਲਾਣਾ ਬੰਦਾ ਤੇ ਬਹੁਤ ਝੁੱਕ ਗਿਆ ਜੀ, ਨਹੀਂ ਗੁਰਮੁਖੋ ਕਈ ਵਾਰੀ ਅਪਰਾਧੀ ਬੰਦਾ ਦੂਣਾ ਝੁੱਕ ਕੇ ਵੀ ਵਿਖਾ ਦਿੰਦਾ ਜੀ, ਅਪਰਾਧੀ ਦੂਣਾ ਨਿਵੇ। ਹਾਂਜੀ ਪਰ ਗੁਰੂ ਸਾਹਿਬ ਨੇ ਵੇਖਿਆ ਰਾਜਾ ਸੱਚਾ ਝੁਕਿਆ ਜੀ। ਮਹਾਰਾਜ ਕਹਿੰਦੇ ਰਾਜੇ ਕੋਈ ਗੱਲ ਨੀ, ਗੁਰੂ ਨਾਨਕ ਸਾਹਿਬ ਤੇਰੇ ਸਾਰੇ ਕੰਮਾਂ ਵਿੱਚ ਸਹਾਈ ਹੋਣਗੇ ਜੀ। ਹਾਂਜੀ
ਔਖੀ ਘਰੀ ਨਾ ਦੇਖਣ ਪਾਏ,
ਤੇ ਗੱਜ ਕੇ ਆਖੋ ਵਾਹਿਗੁਰੂ। ਲਓ ਇਹਦੇ ਤੋਂ ਵੱਡੀ ਕੀ ਗੱਲ ਹੋ ਸਕਦੀ ਜੀ। ਸਤਿਗੁਰੂ ਗੁਰੂ ਹਰਕਿਸ਼ਨ ਸਾਹਿਬ ਕਹਿਣ ਲੱਗੇ ਰਾਜੇ ਹੁਣ ਜਿੰਨਾ ਚਿਰ ਤੱਕ ਤੇਰਾ ਸਰੀਰ ਹੈ ਤੂੰ ਔਖੀ ਘੜੀ ਨਹੀਂ ਵੇਖੇਗਾ। ਕਹਿਣ ਲੱਗੇ ਔਖੀ ਘੜੀ ਨਹੀਂ ਤੇਰੇ ਤੇ ਆਏਗੀ, ਵਾਹਿਗੁਰੂ ਕਿਰਪਾ ਕਰਕੇ ਤੈਨੂੰ ਔਖੀ ਘੜੀ ਤੋਂ ਬਚਾ ਲੈਣਗੇ ਜੀ। ਤੇ ਆਪਾਂ ਵੀ ਹੱਥ ਜੋੜੀਏ ਗੁਰੂ ਹਰਕਿਸ਼ਨ ਸਾਹਿਬ ਅੱਗੇ
ਤੇ ਆਖੋ ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ,
ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ,
ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ,
ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ,
ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਸੰਭਾਲੇ,
ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਸੰਭਾਲੇ,
ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਸੰਭਾਲੇ,
ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਸੰਭਾਲੇ।
ਧੰਨ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿਣ ਲੱਗੇ, ਰਾਜੇ ਜਿੰਨਾ ਚਿਰ ਤੱਕ ਰਾਜ ਕਰੇਗਾ ਔਖੀ ਘੜੀ ਕੋਈ ਨਹੀਂ ਆਏਗੀ ਜੀ, ਤੇਰੇ ਰਾਜ ਉੱਤੇ ਹਮਲਾ ਕੋਈ ਨਹੀਂ ਕਰੇਗਾ, ਤੂੰ ਸੁੱਖ ਨਾਲ ਰਾਜ ਭਾਗ ਭੋਗੇਗਾ, ਕਿਉਂ ਤੂੰ ਮਨੋ ਮਾਫੀ ਮੰਗ ਲਈ। ਕਹਿਣ ਲੱਗੇ ਹਾਂਜੀ,
ਕਿਰਪਾ ਸਨੇ ਸੁਨ ਬੈਨ ਅਮੁੱਲੇ,
ਹਾਂਜੀ
ਹਰਖ ਭਰਿਓ ਨਿਰਪ ਭਇਓ ਅਡੋਲੇ।
ਜਦੋਂ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕਹੇ ਨਾ ਜੀ, ਉਹ ਰਾਜੇ ਨੂੰ ਪਹਿਲਾ ਬਚਨ ਭੁੱਲ ਹੀ ਗਿਆ ਜੀ, ਵੀ ਸੱਚੇ ਪਾਤਸ਼ਾਹ ਨੇ ਸੰਤਾਨ ਵਾਲਾ ਬਚਨ ਕੀਤਾ ਸੀ, ਮਿਹਰ ਕਰ ਦਿੱਤੀ ਚਲਾ ਤਾ, ਭਾਵੇਂ ਰਾਣੀ ਦਾ ਹੀ ਰਾਜ ਹੋਏਗਾ ਜੀ, ਰਾਜ ਤੇ ਸਾਡਾ ਹੋਏਗਾ ਨਾ ਜੀ। ਰਾਜਾ ਜੈ ਸਿੰਘ ਬੜਾ ਖੁਸ਼ ਹੋ ਗਿਆ ਜੀ, ਰਾਜੇ ਜੈ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਸੁਣ ਕੇ ਬਹੁਤਾ ਆਨੰਦ ਆਇਆ ਜੀ। ਹਾਂਜੀ,
ਤਤ ਛਿਨ ਪਾਵਨ ਜਲ ਮੰਗਵਾਏ, ਸ਼੍ਰੀ ਸਤਿਗੁਰ ਕੀ ਆਗਿਆ ਪਾਏ।
ਰਾਜੇ ਜੈ ਸਿੰਘ ਨੇ ਆਖਿਆ, ਫਿਰ ਸੱਚੇ ਪਾਤਸ਼ਾਹ ਜੇ ਸਾਡੇ ਤੇ ਇੰਨੀਆਂ ਮਿਹਰਾਂ ਕਰਤੀਆਂ ਤੇ ਸਾਨੂੰ ਆਪਣਾ ਸਿੱਖ ਵੀ ਬਣਾ ਲਓ ਜੀ। ਵੇਖ ਲਓ ਉੱਪਰ ਵਾਲੀਆਂ ਮਿਹਰਾਂ ਠੀਕ ਹੈ, ਉਹ ਮਿਹਰਾਂ ਨੇ, ਪਰ ਗੁਰੂ ਕੀ ਸਿੱਖੀ ਉਹਦੇ ਤੋਂ ਵੀ ਵੱਡੀ ਹੈਗੀ ਹੈ ਜੀ। ਹਾਂਜੀ, ਮਹਾਰਾਜ ਜੇ ਇੰਨੀਆਂ ਮਿਹਰਾਂ ਕਰ ਹੀ ਦਿੱਤੀਆਂ, ਇੰਨੀਆਂ ਬਖਸ਼ਿਸ਼ਾਂ ਕਰ ਹੀ ਦਿੱਤੀਆਂ, ਤੇ ਫਿਰ ਮੈਨੂੰ ਆਪਣਾ ਸਿੱਖ ਵੀ ਬਣਾ ਲਓ। ਗੁਰੂ ਸਾਹਿਬ ਨੇ ਆਗਿਆ ਕੀਤੀ, ਮਹਾਰਾਜ ਕਹਿੰਦੇ ਜਾਓ ਫਿਰ ਜਲ ਲੈ ਕੇ ਆਓ। ਹਾਂਜੀ,
ਪਾਵਨ ਪੰਕਜ ਪਾਦ ਪਖਾਰੇ,
ਹਾਂਜੀ
ਰਕਤ ਮ੍ਰਿਦੁਲ ਮੰਜੁਲ ਦੁਤਵਾਰੇ।
ਉਸੇ ਵੇਲੇ ਸੋਹਣੇ ਥਾਲ ਵਿੱਚ ਗੁਰੂ ਸਾਹਿਬ ਨੇ ਆਪਣੇ ਚਰਨ ਰੱਖੇ, ਰਾਜੇ ਨੇ ਉੱਤੇ ਜਲ ਪਾਇਆ, ਤੇ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦਾ ਪਵਿੱਤਰ ਜਿਹੜਾ ਜਲ ਸੀਗਾ ਜੀ। ਹਾਂਜੀ,
ਅਧਿਕ ਭਾਵ ਤੇ ਪੀਵਨ ਕੀਨਸ,
ਤੇ ਰਾਜੇ ਜੈ ਸਿੰਘ ਨੇ ਸਿੱਖ ਬਣਨ ਵਾਸਤੇ ਫਿਰ ਬਹੁਤੀ ਭਾਵਨਾ ਦੇ ਨਾਲ, ਬਹੁਤੇ ਹੀ ਪ੍ਰੇਮ ਦੇ ਨਾਲ ਧੰਨ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਜਲ ਛਕ ਲਿਆ ਜੀ। ਮਹਾਰਾਜ ਜੀ ਦਾ ਸਿੱਖ ਪਹਿਲੇ ਸਮੇਂ ਸਿੱਖੀ ਇਸੇ ਤਰ੍ਹਾਂ ਪ੍ਰਾਪਤ ਹੁੰਦੀ ਸੀਗੀ ਜੀ। ਹਾਂਜੀ, ਚਰਨ ਪੌਲ ਛਕਣੀ ਪੈਂਦੀ ਸੀਗੀ ਜੀ, ਚਰਨ ਪੌਲ ਉਹ ਛਕੇਗਾ ਜਿਹੜਾ ਮਨ ਮਾਰੇਗਾ ਜੀ। ਹਾਂਜੀ, ਚਰਨਾਂ ਦਾ ਜਲ ਸੀ ਤੇ ਛਕਿਆ ਜਾਂਦਾ ਜੀ। ਵੇਖ ਲਓ ਰਾਜੇ ਦੀ ਉਮਰ, ਧੰਨ ਸੱਚੇ ਪਾਤਸ਼ਾਹ ਮਹਾਰਾਜ 7.5 ਸਾਲ ਦੀ ਅਵਸਥਾ, ਤੇ ਰਾਜੇ ਨੇ ਫਿਰ ਮਹਾਰਾਜ ਦੇ ਚਰਨ ਧਵਾ ਕੇ ਬਹੁਤੇ ਪ੍ਰੇਮ ਨਾਲ ਪੀਤੇ ਜੀ। ਹਾਂਜੀ,
ਜੁਗਲ ਬਿਲੋਚਨ ਕੋ ਭਰ ਲੀਨਸ,
ਤੇ ਜਿੱਥੇ ਜਲ ਛਕਿਆ ਉੱਥੇ ਆਪਣੇ ਨੇਤਰਾਂ ਤੇ ਵੀ ਛਿੱਟੇ ਮਾਰੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾ। ਰਾਜਾ ਇਸ ਤਰ੍ਹਾਂ ਸਿੱਖ ਬਣਿਆ ਜੀ। ਮਹਾਰਾਜ ਜੀ ਦੇ ਚਰਨਾਂ ਦਾ ਪਵਿੱਤਰ ਜਲ ਉਹਨੇ ਫਿਰ ਆਪਣੇ ਨੇਤਰਾਂ ਵਿੱਚ ਵੀ ਪਾਇਆ।
ਬਾਹਰੋਂ ਕਰਿਓ ਚੜਾਵਨ ਸੀਸ,
ਬਾਅਦ ਚੋਂ ਉਹੋ ਹੀ ਜਲ ਆਪਣੇ ਸੀਸ ਵਿੱਚ ਵੀ ਪਾਇਆ ਜੀ। ਹਾਂਜੀ,
ਭਾਇਓ ਸਿੱਖ ਜੈਪੁਰੀ ਅਧੀਸ,
ਤੇ ਜੈਪੁਰੀ ਅਧੀਸ, ਜੈਪੁਰ ਦਾ ਰਾਜਾ ਇਸ ਤਰੀਕੇ ਨਾਲ ਮਹਾਰਾਜ ਦੇ ਚਰਨ ਪੌੜ ਲੈ ਕੇ ਗੁਰੂ ਘਰ ਦਾ ਸਿੱਖ ਸੱਜ ਗਿਆ ਜੀ। ਹੁਣ ਵੀ ਜਦੋਂ ਸਿੱਖ ਬਣੀਦਾ, ਪੰਜਾਂ ਪਿਆਰਿਆਂ ਦੇ ਕੋਲੋਂ ਸਿੱਖਿਆ ਦੀਕਸ਼ਾ ਲਈ ਦੀ ਜੀ, ਪੰਜ ਚੂਲੇ ਮੁਖ ਵਿੱਚ, ਪੰਜ ਚੂਲੇ ਨੇਤਰਾਂ ਵਿੱਚ, ਤੇ ਪੰਜ ਚੂਲੇ ਸੀਸ ਵਿੱਚ ਜੀ। ਹਾਂਜੀ, ਫਿਰ ਮੰਨਿਆ ਜਾਂਦਾ ਵੀ ਇਹਨੇ ਖੰਡੇ ਬਾਟੇ ਦੀ ਪੌਲ ਲੈ ਲਈ ਜੀ। ਉਸ ਸਮੇਂ ਕਿਹੜੀ ਪੌਲ ਸੀ? ਚਰਨ ਪੌਲ ਜੀ। ਹੁਣ ਕਿਹੜੀ ਪੌਲ ਹੈ? ਖੰਡੇ ਬਾਟੇ ਦੀ ਪੌਲ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਦਾ ਇਸ ਤਰੀਕੇ ਨਾਲ ਰਾਜਾ ਸਿੱਖ ਬਣ ਗਿਆ।
ਪੁੰਨ ਪਾਛੇ ਦੀਨਸ ਪਟਰਾਣੀ।
ਫਿਰ ਰਾਜੇ ਨੇ ਪੁੱਛਿਆ ਮਹਾਰਾਜ ਪਟਰਾਣੀ ਨੂੰ ਦੇ ਦੀਏ, ਭੁੱਲ ਤੇਰੇ ਕੋਲੋਂ ਵੀ ਹੋਈ ਸੀ। ਮਹਾਰਾਜ ਕਹਿੰਦੇ ਛਕਾ ਦਿਓ ਪਟਰਾਣੀ ਨੂੰ ਵੀ। ਕਹਿਣ ਲੱਗੇ ਹਾਂਜੀ,
ਕਰਿਓ ਪਾਨ ਬਹੁ ਉਰ ਹਰ ਖਾਨੀ।
ਰਾਣੀ ਨੇ ਵੀ ਮਹਾਰਾਜ ਜੀ ਦੇ ਚਰਨਾਂ ਦਾ ਜਲ ਛਕ ਕੇ ਆਪਣੇ ਆਪ ਨੂੰ ਸੁਖੀ ਅਨੁਭਵ ਕੀਤਾ ਜੀ। ਰਾਣੀ ਵੀ ਗੁਰੂ ਘਰ ਦੀ ਸਿੱਖ ਸੱਜ ਗਈ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਸ ਇਹ ਬੜੀ ਵੱਡੀ ਗੱਲ ਜੇ ਗੁਰਮੁਖੋ, ਬਹੁਤ ਸਾਰੇ ਮਤਾਂ ਵਿੱਚ ਜੀ ਹਾਂਜੀ, ਬੰਦਾ ਤੇ ਧਾਰਮਿਕ ਬਣ ਜਾਂਦਾ ਤੇ ਇਸਤਰੀ ਨੂੰ ਧਾਰਮਿਕ ਚਿੰਨ ਪਾਉਣ ਦੀ ਆਗਿਆ ਨਹੀਂ ਹੈਗੀ ਜੀ, ਪਰ ਸਾਡੇ ਗੁਰੂ ਦੀ ਕਿਰਪਾ ਨਾਲ ਬਰਾਬਰਤਾ ਦਾ ਅਧਿਕਾਰ ਹੈ ਜੀ। ਰਾਣੀ ਨੇ ਵੀ ਬਰਾਬਰ ਹੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਪਾਉਲ ਛਕੀ ਦੀ। ਹਾਂਜੀ,
ਤਿਸ ਪਾਛੇ ਸਗਰੋ ਰਣਵਾਸ।
ਉਹਦੇ ਤੋਂ ਬਾਅਦ ਹੋਰ ਜਿੰਨੇ ਦਾਸ ਦਾਸੀਆਂ ਸਨ ਹਾਂਜੀ,
ਚਰਨਾ ਮ੍ਰਿਤ ਲੇ ਹਰਖ ਪ੍ਰਕਾਸ਼,
ਤੇ ਸਾਰਿਆਂ ਨੇ ਚਰਨਾ ਮ੍ਰਿਤ ਛਕਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਪਾਉਲ ਛਕੀ, ਸਾਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਿੱਖ ਬਣ ਗਏ।
ਪੁੰਨ ਰਾਜੇ ਧਰ ਭੇਟ ਜਵਾਹਰ।
ਫਿਰ ਰਾਜੇ ਨੇ ਕੀਮਤੀ ਜਵਾਹਰਾਤ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਹੀਰੇ ਮੋਤੀ ਉਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਰੱਖੇ ਜੀ। ਹਾਂਜੀ,
ਜੋਤ ਜਗੈ ਜਗਮਗ ਜਿਸ ਜਾਹਰ।
ਏਡੇ ਕੀਮਤੀ ਹੀਰੇ ਮੋਤੀ ਸੀਗੇ ਜਿਨ੍ਹਾਂ ਵਿੱਚੋਂ ਪ੍ਰਕਾਸ਼ ਨਿਕਲਦਾ ਸੀਗਾ ਜੀ। ਹਾਂਜੀ, ਉਹ ਜਗ ਦੇ ਮੋਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੇ ਜੀ। ਹਾਂਜੀ,
ਬੰਦ ਪਦਾਰ ਬਿੰਦ ਕਰ ਬੰਦੇ।
ਤੇ ਰਾਜਾ ਘੁੱਟ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਫੜ ਕੇ ਬਹਿ ਗਿਆ। ਅਜੇ ਸਿਰ ਨੰਗਾ ਹੀ ਹੈ ਉਹਦਾ ਜੀ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਘੁੱਟ ਕੇ ਮਹਾਰਾਜ ਦੇ ਚਰਨ ਫੜ ਕੇ ਬਹਿ ਗਿਆ। ਬੜੀ ਗਰੀਬ ਨਿਵਾਜੀ ਕੀਤੀ ਸੱਚੇ ਪਾਤਸ਼ਾਹ, ਮੈਨੂੰ ਬਖਸ਼ ਲਿਆ ਤੁਸੀਂ। ਹਾਂਜੀ,
ਕ੍ਰਿਤ ਕ੍ਰਿਤ ਮਾਨਿਓ ਹਿਰਦੇ ਆਨੰਦੇ।
ਰਾਜਾ ਬਹੁਤਾ ਹੀ ਆਨੰਦਿਤ ਹੋ ਗਿਆ ਜੀ। ਹਾਂਜੀ,
ਪੁੰਨ ਪਟਰਾਨੀ ਭੇਟ ਚੜਾਈ।
ਹਾਂਜੀ,
ਚਰਨ ਕਮਲ ਪਰ ਸਿਰ ਦਵੈ ਛਾਈ।
ਤੇ ਬਾਅਦ ਚੋਂ ਰਾਣੀ ਨੇ ਵੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਭੁੱਲ ਤੇ ਮੇਰੇ ਕੋਲੋਂ ਵੀ ਬੜੀ ਵੱਡੀ ਹੋਈ, ਮੈਂ ਤੁਹਾਨੂੰ ਪਰਖਿਆ ਹੈ। ਮਹਾਰਾਜ ਮੇਰੀ ਵੀ ਭੁੱਲ ਬਖਸ਼ਤੀ ਤੁਸੀਂ। ਮਹਾਰਾਜ ਆਪ ਜੀ ਦਾ ਬਹੁਤਾ ਬਹੁਤਾ ਸ਼ੁਕਰ ਹੈ ਸੱਚੇ ਪਾਤਸ਼ਾਹ। ਹਾਂਜੀ,
ਬਾਹਰ ਭਾਰ ਜਾ ਸਭ ਨਿਰਪ ਕੇਰੀ।
ਬਾਹਰ ਚੋਂ ਰਾਜੇ ਦੀਆਂ ਜਿੰਨੀਆਂ ਰਾਣੀਆਂ ਸੀ ਨਾ ਜੀ, ਉਹ ਸਾਰੀਆਂ ਹੀ ਆ ਗਈਆਂ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ। ਹਾਂਜੀ,
ਧਰੀ ਆਨ ਦਿਨਾਰ ਕਨੇਰੀ।
ਸਭ ਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਮੋਹਰਾਂ ਰੱਖੀਆਂ ਜੀ, ਮੋਹਰਾਂ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਦੇ ਚਰਨਾਂ ਚ। ਹਾਂਜੀ,
ਹਿਰਦੇ ਪ੍ਰੇਮ ਕਰ ਹੋਏ ਬਲਹਾਰੀ।
ਹਾਂਜੀ,
ਧੰਨ ਧੰਨ ਗੁਰ ਧੰਨ ਉਚਾਰੀ,
ਤੇ ਗੱਜ ਕੇ ਆਖੋ ਵਾਹਿਗੁਰੂ। ਸਾਰੇ ਹਿਰਦੇ ਚ ਆਨੰਦਿਤ ਹੋ ਗਏ ਤੇ ਸਾਰਿਆਂ ਨੂੰ ਬੜਾ ਚਾਅ ਚੜਿਆ ਵੀ ਗੁਰੂ ਸਾਹਿਬ ਨੇ ਬਖਸ਼ਤਾ, ਹੁਣ ਰਾਜੇ ਦੀ ਕੁੱਲ ਅੱਗੋਂ ਚੱਲ ਪੇਗੀ ਜੀ, ਸਾਨੂੰ ਸਿੱਖ ਬਣਾ ਲਿਆ। ਰਾਜਾ ਵੀ ਗੁਰੂ ਸਾਹਿਬ ਨੂੰ ਧੰਨ ਆਖੇ, ਪਟਰਾਣੀ ਵੀ ਧੰਨ ਆਖੇ ਤੇ ਸਭ ਰਾਣੀਆਂ ਵੀ ਗੁਰੂ ਸਾਹਿਬ ਨੂੰ ਧੰਨ ਆਖਣ। ਜਿੱਥੇ ਰਾਜਾ ਧੰਨ ਕਹਿਣ ਦਿਆ, ਜਿੱਥੇ ਪਟਰਾਣੀ ਧੰਨ ਕਹਿ ਰਹੀ, ਜਿੱਥੇ ਰਾਣੀਆਂ ਧੰਨ ਕਹਿੰਦੀਆਂ, ਉੱਥੇ ਸਾਨੂੰ ਕੀ ਹੋਇਆ ਜੀ। ਹਾਂਜੀ, ਸਾਨੂੰ ਵੀ ਕਹਿਣਾ ਚਾਹੀਦਾ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਜਪੋ
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਵਾਹਿਗੁਰੂ
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ।
ਸਭ ਨੇ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ।
ਦੋਏ ਘਟਿਕਾ ਬਾਸੁਰ ਜਬ ਰਹਿਓ,
ਹਾਂਜੀ
ਹਿਤ ਭੋਜਨ ਕੇ ਭੂਪਤ ਕਹਿਓ।
ਤੇ ਜਦੋਂ ਦੋ ਘੜੀਆਂ ਦਿਨ ਰਹਿ ਗਿਆ, ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਵਾਸਤੇ ਪ੍ਰਸ਼ਾਦਾ ਵੀ ਤਿਆਰ ਕੀਤਾ ਜੀ, ਤੇ ਮਸਾਂ ਮਸਾਂ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ। ਮੇਰੀ ਇੱਛਾ ਹੈ ਮਹਾਰਾਜ ਤੁਹਾਨੂੰ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਛਕਾਵਾਂ ਜੀ। ਹਾਂਜੀ,
ਲੇਹਜ ਆਦਿਕ ਚਾਰ ਪ੍ਰਕਾਰ,
ਲੇਹਜ ਚੌਸਾ ਭੱਖ ਤੇ ਭੋਜ, ਇਹ ਚਾਰ ਪ੍ਰਕਾਰ ਦੇ ਖਾਣੇ ਹੈਗੇ ਜੀ। ਚਿੱਥਣ ਵਾਲੇ, ਚੱਬਣ ਵਾਲੇ, ਪੀਣ ਵਾਲੇ, ਚੂਸਣ ਵਾਲੇ ਜੀ, ਹਾਂਜੀ ਸਾਰੇ ਪ੍ਰਕਾਰ ਦੇ ਭੋਜਨ ਹਜ਼ੂਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਸਤੇ ਰਾਜੇ ਨੇ ਬਣਾ ਕੇ ਰੱਖੇ ਹੀ ਪਹਿਲਾਂ ਜੀ, ਬਣਵਾ ਕੇ ਹਾਂਜੀ।
ਕੰਚਨ ਥਾਲ ਪਰੋਸ ਆਹਾਰਾ
ਤੇ ਰਾਜਿਆਂ ਦੇ ਭਾਂਡੇ ਫਿਰ ਸੋਨੇ ਦੇ ਹੀ ਹੋਣੇ ਨੇ ਨਾ ਜੀ, ਅੱਜ ਕੇ ਆਖੋ ਵਾਹਿਗੁਰੂ। ਸੋਨੇ ਦੇ ਭਾਂਡੇ ਵਿੱਚ ਧੰਨ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਗਿਆ ਜੀ, ਭਾਵ ਪਾਇਆ ਗਿਆ ਜੀ, ਪਰੋਸਿਆ ਗਿਆ ਪ੍ਰਸ਼ਾਦਾ। ਹਾਂਜੀ
ਖਟ ਰਸ ਕੇ ਵਿੰਜਨ ਅਨਵਾਏ
ਇਹ ਛੇ ਰਸਾਂ ਦੇ ਭੋਜਨ ਹੁੰਦੇ ਨੇ, ਗੱਜ ਕੇ ਆਖੋ ਵਾਹਿਗੁਰੂ। ਇੱਕ ਹੁੰਦਾ ਮਿੱਠਾ, ਇੱਕ ਹੁੰਦਾ ਲੂਣਾ, ਇੱਕ ਹੁੰਦਾ ਚਟਪਟਾ ਜੀ, ਹਾਂਜੀ ਇਸ ਤਰ੍ਹਾਂ ਛੇ ਰਸ ਨੇ ਜੀ। ਹਾਂਜੀ ਇੱਕ ਬਹੁਤਾ ਕੌੜਾ, ਇੱਕ ਕਸੈਲਾ, ਇਸ ਤਰ੍ਹਾਂ ਦੇ ਹੁੰਦੇ ਜੀ, ਤੇ ਬੰਦੇ ਵਾਸਤੇ ਛੇਓ ਰਸ ਚਾਹੀਦੇ ਜੀ। ਚਟਪਟਾ ਵੀ ਚਾਹੀਦਾ, ਕਸੈਲਾ ਵੀ ਚਾਹੀਦਾ, ਮਿੱਠਾ ਵੀ ਚਾਹੀਦਾ, ਲੂਣਾ ਵੀ ਚਾਹੀਦਾ, ਕੌੜਾ ਵੀ ਚਾਹੀਦਾ ਜੀ। ਬੰਦੇ ਵਾਸਤੇ ਸਰੀਰ ਸੈੱਟ ਰੱਖਣ ਦੀ ਸਾਰੇ ਰਸ ਚਾਹੀਦੇ ਜੀ। ਹਾਂਜੀ ਆ ਸ਼ੂਗਰ ਜਿਹੜੀ ਹੋ ਜਾਂਦੀ ਜੀ, ਬਹੁਤਾ ਮਿੱਠਾ ਅੰਦਰ ਜਮ੍ਹਾਂ ਹੋ ਜਾਂਦਾ ਜੀ, ਸ਼ੂਗਰ ਹੋ ਜਾਂਦੀ ਜੀ, ਅੱਜ ਕੇ ਆਖੋ ਵਾਹਿਗੁਰੂ। ਛੇ ਪ੍ਰਕਾਰ ਦੇ ਰਸ ਹੁੰਦੇ ਜੀ, ਰਾਜੇ ਨੇ ਉਹ ਛੇਆਂ ਦੇ ਛੇ ਪ੍ਰਕਾਰ ਦੇ ਜਿਹੜੇ ਭੋਜਨ ਨੇ ਉਹ ਮਹਾਰਾਜ ਵਾਸਤੇ ਬਣਾ ਕੇ ਰੱਖੇ ਜੀ। ਹਾਂਜੀ
ਨਿਜ ਹੱਥਨ ਕਰ ਧਰੇ ਬਣਾਏ,
ਹਾਂਜੀ
ਕਰੋ ਭਾਉ ਸੋ ਬਹੁ ਬਿਦ ਸੇਵਾ,
ਹਾਂਜੀ
ਜਿਉਂ ਸੋ ਪ੍ਰਸੰਨ ਹੋਏ ਗੁਰਦੇਵਾ।
ਇਹ ਰਾਜਾ ਕਿਸੇ ਨੂੰ ਵਿਖਾਉਣ ਵਾਸਤੇ ਸੇਵਾ ਨਹੀਂ ਕਰਨ ਦਿਆ ਜੀ, ਅੱਜ ਕੇ ਆਖੋ ਵਾਹਿਗੁਰੂ। ਰਾਜਾ ਹਜ਼ੂਰ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਰਨ ਦਿਆ ਜੀ। ਬੜੀ ਭਾਵਨਾ ਦੇ ਨਾਲ ਰਾਜੇ ਨੇ ਆਪ ਪ੍ਰਸ਼ਾਦਾ ਪਾਇਆ ਜੀ, ਆਪ ਥਾਲਾ ਫੜਿਆ, ਹਜ਼ੂਰ ਸੱਚੇ ਪਾਤਸ਼ਾਹ ਦੇ ਅੱਗੇ ਰੱਖਿਆ ਪ੍ਰਸ਼ਾਦਾ ਜੀ। ਹਾਂਜੀ
ਕਹਿ ਕਹਿ ਸਵਾਦ ਅਨੇਕ ਪ੍ਰਕਾਰਾ,
ਕਹਿ ਕਹਿ ਕੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਵੀ ਸ਼ਕੋ, ਮਹਾਰਾਜਾ ਰਾਣੀ ਨੇ ਆਪਣੇ ਹੱਥਾਂ ਨਾਲ ਆਪ ਜੀ ਵਾਸਤੇ ਬਣਾਇਆ, ਇਹ ਵੀ ਬੜਾ ਸਵਾਦ ਪਦਾਰਥ ਹੈ। ਸੱਚੇ ਪਾਤਸ਼ਾਹ ਆ ਵੀ ਸ਼ਕੋ, ਮਹਾਰਾਜ ਆ ਵੀ ਸ਼ਕੋ, ਰਾਜਾ ਕਹਿ ਕਹਿ ਕੇ ਪਦਾਰਥ ਮਹਾਰਾਜ ਜੀ ਨੂੰ ਛਕਵਾ ਰਿਹਾ ਜੀ। ਹਾਂਜੀ
ਕਰੈ ਪਰੋਸਨ ਬਿਬਦ ਆਹਾਰਾ,
ਬੜੇ ਪ੍ਰਕਾਰਾਂ ਨਾਲ, ਬੜੇ ਚਾਵਾਂ ਨਾਲ ਤੇ ਬੜੀ ਹਲੀਮੀ ਦੇ ਨਾਲ ਕਈ ਪ੍ਰਕਾਰ ਦਾ ਪ੍ਰਸ਼ਾਦਾ ਪਰੋਸ ਕੇ ਮਹਾਰਾਜ ਨੂੰ ਛਕਾਉਣ ਦਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜਾ ਚੌਲ ਮਿੱਠੇ ਵੀ ਛਕੋ, ਸੱਚੇ ਪਾਤਸ਼ਾਹ ਲੂਣੇ ਚੌਲ ਵੀ ਤੁਹਾਡੇ ਵਾਸਤੇ ਬਣਾਏ ਨੇ। ਹਾਂਜੀ ਕਈ ਪ੍ਰਕਾਰ ਦਾ ਸੋਨੇ ਦੀ ਥਾਲੀ ਵਿੱਚ ਰੱਖ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਰਾਜਾ ਪ੍ਰਸ਼ਾਦਾ ਛਕਾ ਰਿਹਾ ਜੀ। ਹਾਂਜੀ
ਸੀਤਲ ਨੀਰ ਸੁਗੰਧ ਚਕੋਰਾ,
ਗੁਰੂ ਸਾਹਿਬ ਪਿਆਰ ਦੇ ਬੱਝੇ ਹੋਏ ਜੀ, ਨਾਲ ਰਾਣੀ ਖਲੋਤੀ, ਮਹਾਰਾਜ ਇੱਕ ਪ੍ਰਸ਼ਾਦਾ ਹੋਰ ਛਕ ਲਓ। ਹਾਂਜੀ ਮਹਾਰਾਜ ਨੇ ਛਕ ਲਿਆ, ਮਹਾਰਾਜ ਇੱਕ ਹੋਰ ਛਕ ਲਓ, ਮਹਾਰਾਜ ਨੇ ਉਹ ਵੀ ਛਕ ਲਿਆ। ਰਾਣੀ ਕਹਿਣ ਲੱਗੀ ਮਹਾਰਾਜ ਆਹ ਪ੍ਰਸ਼ਾਦਾ ਛੋਟਾ ਜਿਹਾ ਇਹ ਵੀ ਛਕ ਲਓ ਜੀ। ਹਾਂਜੀ ਪਿਆਰ ਵਿੱਚ ਬੱਝੇ ਹੋਏ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਫਿਰ ਕਿੰਨਾ ਸਾਰਾ ਹੀ ਪ੍ਰਸ਼ਾਦਾ ਛਕ ਗਏ ਜੀ, ਅੱਜ ਕੇ ਆਖੋ ਵਾਹਿਗੁਰੂ। ਬੰਦੇ ਨੂੰ ਛਕਾਉਣ ਦੀ ਜਾਂਚ ਹੋਣੀ ਚਾਹੀਦੀ ਹੈ ਜੀ, ਪ੍ਰਸ਼ਾਦਾ ਛਕਣ ਵਾਲਾ ਪ੍ਰੇਮ ਚ ਛਕ ਹੀ ਜਾਂਦਾ ਜੀ, ਛਕਾਉਣ ਦੀ ਜਾਂਚ ਹੋਣੀ ਚਾਹੀਦੀ ਹੈ ਜੀ। ਹਾਂਜੀ ਤੇ ਕਈ ਵਾਰੀ ਪ੍ਰੇਮ ਵੇਖ ਕੇ ਫਿਰ ਨੇਮ ਨਹੀਂ ਵੀ ਰਹਿੰਦਾ ਜੀ ਬੰਦੇ ਦਾ ਜੀ। ਹਾਂਜੀ ਤੁਸੀਂ ਬਹੁਤ ਵਾਰ ਆਪਸ ਵਿੱਚ ਕਈ ਵਾਰੀ ਗੱਲਾਂ ਕਰਦੇ ਵੀ ਛਕਦਾ ਤਾਂ ਮੈਂ ਦੋ ਹੀ ਹਾਂ, ਪਰ ਅੱਜ ਫਲਾਣੇ ਦਾ ਪ੍ਰੇਮ ਵੇਖ ਕੇ ਤਿੰਨ ਛਕੇ ਗਏ ਜੀ, ਬੰਦਾ ਕਹਿ ਲੈਂਦਾ ਜੀ ਏਦਾਂ ਜੀ। ਛਕਾਉਣ ਦਾ ਤਰੀਕਾ ਜੀ ਅਗਲੇ ਦਾ, ਰਾਜਾ ਸੀਗਾ ਸੁਮਤ ਕੋਲ ਸੀਗੀ ਜੀ, ਰਾਜੇ ਨੇ ਮਹਾਰਾਜ ਨੂੰ ਕਰਦਿਆਂ ਕਰਦਿਆਂ ਕਿੰਨੇ ਗੱਫੇ ਛਕਾ ਤੇ, ਪ੍ਰਸ਼ਾਦੇ ਛਕਾ ਤੇ, ਸੱਚੇ ਪਾਤਸ਼ਾਹ ਬਹੁਤੇ ਪ੍ਰੇਮ ਨਾਲ ਛਕਦੇ ਰਹੇ ਜੀ। ਹਾਂਜੀ
ਸੀਤਲ ਨੀਰ ਸੁਗੰਧ ਚਕੋਰਾ,
ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਠੰਡਾ ਜਲ ਛਕਾਇਆ, ਗੱਜ ਕੇ ਆਖੋ ਵਾਹਿਗੁਰੂ। ਤੇ ਮੇਰੀ ਬੇਨਤੀ ਹੈ ਤੁਸੀਂ ਮੈਨੂੰ ਵੀ ਪ੍ਰਸ਼ਾਦਾ ਛਕਾਉਂਦੇ ਰਹਿੰਦੇ, ਮੇਰੇ ਨਾਲ ਜਾਤੀ ਨਾ ਕਰਿਓ ਜੀ, ਹੈਂ ਵੀ ਕਥਾ ਕੀਤੀ ਖਾ ਹੁਣ ਪ੍ਰਸ਼ਾਦਾ ਜੀ। ਹਾਂਜੀ ਤੇ ਹੁਣ ਠੰਡ ਹੈ ਪਾਣੀ ਕੋਸਾ ਪੀਣਾ, ਤਾਂ ਤੁਸੀਂ ਕਹੋ ਵੀ ਠੰਡੇ ਪਾਣੀ ਦੀ ਕਥਾ ਕੀਤੀ ਸੀ ਤੂੰ, ਤੇ ਪੀ ਹੁਣ ਠੰਡਾ ਪਾਣੀ, ਹੈਂ ਉਹ ਭਾਵ ਸੀਗਾ ਜੀ ਉਹਦਾ ਜੀ। ਮਹਾਰਾਜ ਨੂੰ ਠੰਡਾ ਜਲ ਛਕਾਇਆ ਸੱਚੇ ਪਾਤਸ਼ਾਹ ਨੂੰ, ਵੱਡਾ ਗਲਾਸ ਸੀ ਸੋਨੇ ਦਾ ਗਲਾਸ, ਸੱਚੇ ਪਾਤਸ਼ਾਹ ਨੇ ਜਲ ਛਕਿਆ ਬੜੇ ਪ੍ਰੇਮ ਦੇ ਨਾਲ ਜੀ। ਹਾਂਜੀ
ਨਿਜ ਕਰ ਭਰ ਕਰ ਦੇਤ ਕਟੋਰਾ,
ਤੇ ਆਪ ਰਾਜੇ ਨੇ ਆਪ ਗਲਾਸ ਵਿੱਚ ਪਾਣੀ ਭਰ ਕੇ ਮਹਾਰਾਜ ਨੂੰ ਦਿੱਤਾ ਜੀ। ਗੁਰੂ ਸਾਹਿਬ ਨੇ ਜਲ ਛਕ ਲਿਆ ਜੀ ਪ੍ਰੇਮ ਨਾਲ।
ਹਾਂਜੀ ਭੂਪ ਭਾਵਨਾ ਭੂਰ ਭਲੇਰੀ,
ਸੱਚੇ ਪਾਤਸ਼ਾਹ ਮਹਾਰਾਜ ਨੇ ਰਾਜੇ ਦੀ ਭਾਵਨਾ ਵੇਖੀ, ਰਾਣੀ ਦੀ ਭਾਵਨਾ ਵੇਖੀ, ਬਹੁਤੀ ਭਾਵਨਾ ਨਾਲ ਇਹਨਾਂ ਸਾਨੂੰ ਪ੍ਰਸ਼ਾਦਾ ਛਕਾਇਆ। ਬਹੁਤੀ ਭਾਵਨਾ ਦੇ ਨਾਲ ਕਈ ਪ੍ਰਕਾਰ ਦੇ ਪਦਾਰਥ ਤਿਆਰ ਕੀਤੇ ਨੇ।
ਹਾਂਜੀ ਸ਼੍ਰੀ ਹਰਿ ਕ੍ਰਿਸ਼ਨ ਸ਼ੁੱਧ ਉਰ ਹੇਰੀ,
ਗੁਰੂ ਸਾਹਿਬ ਨੇ ਵੇਖਿਆ ਰਾਜੇ ਦੀ ਭਾਵਨਾ ਪਿੱਛੇ ਕੋਈ ਹੁਣ ਛਲ ਕਪਟ ਨਹੀਂ ਰਹਿ ਗਿਆ, ਰਾਜੇ ਦੀ ਭਾਵਨਾ ਹੁਣ ਸ਼ੁੱਧ ਹੋ ਚੁੱਕੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਸ਼ੁੱਧ ਭਾਵਨਾ ਹੋ ਚੁੱਕੀ ਹੈ, ਮਹਾਰਾਜ ਵੇਖ ਰਹੇ ਜੀ। ਗੁਰਮੁਖੋ ਕਿਹਦੀ ਭਾਵਨਾ ਸ਼ੁੱਧ ਬੰਦੇ ਨੂੰ ਨਹੀਂ ਪਤਾ ਜੀ, ਭਾਵਨਾ ਸ਼ੁੱਧ ਸਤਿਗੁਰੂ ਨੂੰ ਹੀ ਪਤਾ ਵੀ ਕਿਸ ਦੀ ਭਾਵਨਾ ਕਿਸੀ ਹੈਗੀ ਹੈ ਜੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਾਣ ਗਏ ਜੀ। ਹਾਂਜੀ
ਕਰਿਓ ਆਹਾਰ ਸਵਾਦ ਜਿਸ ਘਨੋ,
ਹਾਂਜੀ
ਮਧੁਰ ਸੁਨਿਗਧ ਸੁਗੰਧ ਹੈ ਸਨੋ।
ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਕੇ ਹਟੇ ਜੀ, ਤੇ ਰਾਜੇ ਨੇ ਮਿੱਠਾ ਅੱਗੇ ਰੱਖ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਆਹ ਖੀਰ ਬਣੀ ਹੈ, ਆਹ ਕੜਾਹ ਬਣਿਆ ਤੁਹਾਡੇ ਵਾਸਤੇ, ਆਹ ਮਠਿਆਈ ਹੈ, ਪ੍ਰਸ਼ਾਦੇ ਤੋਂ ਬਾਅਦ ਮਿੱਠਾ ਤੇ ਛਕਣਾ ਹੀ ਹੈ, ਗੁੜ ਵੀ ਰੱਖਤਾ ਮਹਾਰਾਜ ਅੱਗੇ। ਕਈ ਪ੍ਰਕਾਰ ਦੇ ਮਿੱਠੇ ਦੇ ਹੀ ਵਰਾਇਟੀਆਂ ਅੱਗੇ ਰੱਖ ਦਿੱਤੀਆਂ ਸੱਚੇ ਪਾਤਸ਼ਾਹ ਦੇ ਜੀ, ਉਹਦੇ ਵਿੱਚੋਂ ਕੁਝ ਮਿੱਠਾ ਸੱਚੇ ਪਾਤਸ਼ਾਹ ਮਹਾਰਾਜ ਨੇ ਛਕਿਆ। ਹਾਂਜੀ
ਤ੍ਰਿਪਤ ਹੋਏ ਗੁਰ ਹਾਥ ਪਖਾਰੇ,
ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਜੀ ਨੇ ਐ ਤ੍ਰਿਪਤ ਹੋ ਕੇ ਰੱਜ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਹੱਥ ਧੋਤੇ ਜੀ ਆਪਣੇ ਜੀ। ਰਾਜੇ ਨੇ ਗੁਰੂ ਸਾਹਿਬ ਦੇ ਹੱਥਾਂ ਤੇ ਆਪ ਜਲ ਪਾਇਆ ਜੀ। ਰਾਣੀ ਮਹਾਰਾਜ ਹੱਥ ਪੂੰਝਣ ਵਾਸਤੇ ਬਸਤਰ ਲੈ ਕੇ ਖਲੋਤੀ ਹੈ ਜੀ। ਹਾਂਜੀ ਧੰਨ ਸੱਚੇ ਪਾਤਸ਼ਾਹ ਦੇ ਦੋਵਾਂ ਜੀਆਂ ਨੇ ਹੱਥ ਸੁੱਚੇ ਕਰਾਏ ਜੀ। ਮਹਾਰਾਜ ਵੇਖਣ ਦੇ ਹੁਣ ਇਹਨਾਂ ਦੀ ਜਿਹੜੀ ਭਾਵਨਾ ਉਹ ਸ਼ੁੱਧ ਹੋ ਚੁੱਕੀ ਹੈ ਜੀ, ਤੇ ਭਾਵਨਾ ਸ਼ੁੱਧ ਕਰਨੀ ਕਿਤੇ ਸੌਖੀ ਗੱਲ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਬੰਦੇ ਦਾ ਕੋਈ ਨਾ ਕੋਈ ਪਿੱਛੇ ਮਨੋਰਥ ਹੋ ਹੀ ਜਾਂਦਾ ਜੀ। ਸ਼ੁੱਧ ਭਾਵਨਾ ਨਾਲ ਛਕਾਇਆ ਹੋਇਆ ਪ੍ਰਸ਼ਾਦਾ ਅੰਦਰ ਜਾ ਕੇ ਭਗਤੀ ਕਰਨ ਦਾ ਬਲ ਦਿੰਦਾ ਬੰਦੇ ਨੂੰ ਜੀ, ਸ਼ੁੱਧ ਭਾਵਨਾ ਨਾਲ। ਮਹਾਰਾਜ ਨੇ ਕਿਹਾ ਹੁਣ ਭਾਵਨਾ ਸ਼ੁੱਧ ਹੈ ਇਹਨਾਂ ਦੀ। ਹਾਂਜੀ
ਪੁੰਨ ਸਤਿਗੁਰ ਨੇ ਨਿਰਪ ਦਸਤਾਰ,
ਹਾਂਜੀ
ਇੱਕ ਦੇਸ਼ ਤੇ ਨਿਜ ਕਰਮੈ ਧਾਰ,
ਤੇ ਰਾਜੇ ਨੇ ਸਿਰ ਤੇ ਪੱਗ ਨਹੀਂ ਹੀ ਬੰਨੀ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਫਿਰ ਬਹੁਤੇ ਹੀ ਪ੍ਰੇਮ ਚ ਆ ਗਏ ਜੀ। ਉਹਦੀ ਜਿਹੜੀ ਦਸਤਾਰ ਸੀਗੀ, ਗੁਰੂ ਸਾਹਿਬ ਨੇ ਆਪਣੇ ਖਜ਼ਾਨਿਆਂ ਚੋਂ ਵੀ ਦਸਤਾਰ ਲਈ। ਰਾਜੇ ਨੇ ਜਿਹੜੀ ਦਸਤਾਰ ਗੁਰੂ ਸਾਹਿਬ ਜੀ ਦੇ ਸੀਸ ਤੇ ਰੱਖੀ ਸੀ ਉਹਨੂੰ ਖੋਲ੍ਹ ਕੇ ਮਹਾਰਾਜ ਨੇ ਕਿਹਾ ਹੁਣ ਰਾਜੇ ਅੱਗੇ ਆ ਜੀ। ਰਾਜਾ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਿਆ। ਮਹਾਰਾਜ ਉੱਚੀ ਥਾਂ 'ਤੇ ਸੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪ ਦੋਵਾਂ ਹੱਥਾਂ ਦੇ ਨਾਲ ਰਾਜੇ ਦੇ ਸਿਰ 'ਤੇ ਪੱਗ ਬੰਨ੍ਹੀ ਜੀ। ਫਿਰ ਜੀ ਆਪ ਰਾਜੇ ਦੇ ਸਿਰ 'ਤੇ ਦਸਤਾਰ ਸਜਾਈ। ਗੱਜ ਕੇ ਆਖੋ ਵਾਹਿਗੁਰੂ। ਹੋਏ ਨਿਮਾਣਾ ਢਹਿ ਪਵੈ ਦਰਗਹਿ ਮਾਣ, ਨਿਮਾਣਾ ਪਾਵੈ। ਰਾਜਾ ਅੰਦਰੋਂ ਢਹਿ ਪਿਆ ਜੀ ਅੰਦਰੋਂ, ਤੇ ਜਿਹਦੀ ਇੱਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪੱਗ ਆਪ ਬੰਨ੍ਹੀ ਹੋਵੇ ਉਹਦੇ ਕੋਈ ਗਾਂਹ ਵੀ ਤੇ ਬਖਸ਼ਿਸ਼ਾਂ ਹੋਣਗੀਆਂ ਇਹਨਾਂ ਦੀ। ਹਾਂਜੀ ਮਹਾਰਾਜ ਨੇ ਆਪ ਉਹਦੇ ਸਿਰ ਤੇ ਦਸਤਾਰ ਬੰਨ੍ਹੀ ਜੀ। ਹਾਂਜੀ
ਕੀਨ ਬੰਧਾਵਨ ਕਰੁਣਾ ਠਾਨ, ਕਹਿ ਬਚ ਮਧੁਰ ਕਰਿਓ ਸਵਧਾਨ।
ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਦਸਤਾਰ ਸਜਾਈ ਆਪ ਜੀ, ਤੇ ਫਿਰ ਨਾਲ ਮਿੱਠੇ ਬੋਲ ਵੀ ਬੋਲੇ, ਰਾਜੇ ਹੁਣ ਅੱਗੇ ਤੋਂ ਸਾਵਧਾਨ ਰਹਿਣਾ, ਕਦੀ ਵੀ ਗੁਰੂਆਂ ਦੀ ਪ੍ਰੀਖਿਆ ਨਹੀਂ ਲੈਣੀ। ਕਹਿਣ ਲੱਗੇ ਖੋਟੀ ਸੰਗਤ ਨਹੀਂ ਕਰਨੀ। ਗੱਜ ਕੇ ਆਖੋ ਵਾਹਿਗੁਰੂ। ਖੋਟੀ ਸੰਗਤ ਨਹੀਂ ਕਰਨੀ। ਗੁਰੂ ਘਰ ਦਾ ਬੜਾ ਵੱਡਾ ਸਿਧਾਂਤ ਹੈਗਾ ਜੀ, ਵੱਧ ਤੋਂ ਵੱਧ ਬੰਦਾ ਖੋਟੀ ਸੰਗਤ ਤੋਂ ਬਚੇ ਜੀ, ਮਾੜੀ ਸੰਗਤ ਤੋਂ ਬਚੇ। ਜਦੋਂ ਬੀਬੀ ਵੀਰੋ ਜੀ ਮਾਤਾ ਦਮੋਦਰੀ ਜੀ ਦੇ ਕੋਲੋਂ ਆਗਿਆ ਲੈ ਕੇ ਸਹੁਰੇ ਪਰਿਵਾਰ ਚੱਲੇ ਨਾ ਜੀ, ਤੇ ਧੰਨ ਮਾਤਾ ਦਮੋਦਰੀ ਜੀ ਨੇ ਆਖਿਆ, ਕੁਲ ਕੀ ਰੀਤ ਚਿਤ ਮਹਿ ਧਰਨੀ। ਪੁੱਤਰ ਆਪਣੀ ਕੁਲ ਦੀ ਮਰਜ਼ਾਦਾ ਚੇਤੇ ਰੱਖਣੀ ਹੈ ਕਿ ਖੋਟੀ ਸੰਗਤ ਕਬਹੂ ਨਹਿ ਕਰਨੀ। ਭੁੱਲ ਕੇ ਵੀ ਖੋਟੀ ਸੰਗਤ ਵਿੱਚ ਨਹੀਂ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਅੱਗੋਂ ਵਾਸਤੇ ਸਾਵਧਾਨ ਕੀਤਾ ਜੀ ਰਾਜੇ ਨੂੰ। ਹਾਂਜੀ
ਆਪਣੀ ਸਿੱਖੀ ਬਖਸ਼ਣ ਕਰੀ।
ਮਹਾਰਾਜ ਕਹਿੰਦੇ ਰਾਜੇ ਹੁਣ ਅਸੀਂ ਤੈਨੂੰ ਆਪਣੀ ਸਿੱਖੀ ਬਖਸ਼ ਦਿੱਤੀ ਹੈ, ਹੁਣ ਤੂੰ ਇੱਥੇ ਵੀ ਨਿਹਾਲ ਤੂੰ ਉੱਥੇ ਵੀ ਨਿਹਾਲ ਹੋ ਗਿਆ ਜੀ। ਬਸ ਇੱਕ ਸੁਮਤ ਜੀ, ਰਾਜੇ ਅੰਦਰ ਸੁਮਤ ਸੀ, ਰਾਜੇ ਨੇ ਹੋਰ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ ਗੁਰੂ ਸਾਹਿਬ ਦੇ ਕੋਲੋਂ ਜੀ। ਹਾਂਜੀ,
ਪੂਰ ਭਾਵਨਾ ਨਿਰਪ ਕੀ ਕਰੀ।
ਇਸ ਤਰੀਕੇ ਨਾਲ ਰਾਜੇ ਦੀ ਭਾਵਨਾ ਗੁਰੂ ਸਾਹਿਬ ਨੇ ਪੂਰੀ ਕਰਤੀ। ਨਾਲੇ ਗੁਰੂ ਸਾਹਿਬ ਕਹਿਣ ਲੱਗੇ, ਰਾਜੇ ਤੂੰ ਕਿਹੜੇ ਕੰਮਾਂ ਚ ਪੈ ਗਿਆ? ਰਾਜਨ, ਅਸੀਂ ਤੇ ਦਿੱਲੀ ਆਏ ਤੇਰੇ ਕਰ ਰਹੇ ਹਾਂ। ਕਹਿਣ ਲੱਗੇ, ਹੈ ਤੂੰ ਬਾਰ ਬਾਰ ਆਖਦਾ ਸਾਂ, ਤੇਰੇ ਸੁਨੇਹ ਪਹੁੰਚਦੇ ਸੀਗੇ, ਅਸੀਂ ਦਿੱਲੀ ਤੇਰੇ ਕਰਕੇ ਆਏ ਸਾਂ ਰਾਜੇ। ਹਾਂਜੀ,
ਦੀਨੋ ਸਕਲ ਪ੍ਰਕਾਰ ਦਲਾਸਾ।
ਪਰ ਹੁਣ ਤੂੰ ਢਹਿ ਪਿਆ। ਕਹਿਣ ਲੱਗੇ, ਹੁਣ ਚਿੰਤਾ ਨਾ ਕਰ, ਗੁਰੂ ਨਾਨਕ ਸਾਹਿਬ ਹਰ ਪ੍ਰਕਾਰ ਕਰਕੇ ਤੇਰੀ ਰਾਖੀ ਕਰਨਗੇ। ਗੁਰੂ ਨਾਨਕ ਸਾਹਿਬ ਤੇਰੇ ਤੇ ਰਹਿਮਤਾਂ ਕਰਨਗੇ, ਗੁਰੂ ਨਾਨਕ ਸਾਹਿਬ ਤੇਰੇ ਤੇ ਬਖਸ਼ਿਸ਼ਾਂ ਕਰਨਗੇ। ਵੇਖੋ ਬੜੀ ਵੱਡੀ ਸਮੱਤ ਹੈਗੀ ਇਸ ਗੱਲ ਚੋਂ ਜੀ। ਕਹਿਣ ਨੂੰ ਇਹ ਵੀ ਕਹਿ ਸਕਦੇ ਵੀ ਮੈਂ ਤੇਰੇ ਤੇ ਬਖਸ਼ਿਸ਼ ਕਰਾਂਗਾ ਜੀ, ਹੱਜ ਕੇ ਆਖੋ ਵਾਹਿਗੁਰੂ, ਹੈ ਮੈਂ ਤੇਰੇ ਤੇ ਰਹਿਮਤਾਂ ਕਰ ਦਿਆਂਗਾ। ਮੈਂ ਨਹੀਂ ਰੱਖੀ, ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਰਹੇ ਜੀ। ਗੁਰੂ ਨਾਨਕ ਸਾਹਿਬ ਤੇਰੇ ਤੇ ਰਹਿਮਤਾਂ ਕਰਨਗੇ, ਗੁਰੂ ਨਾਨਕ ਸਾਹਿਬ ਤੇਰੇ ਤੇ ਬਖਸ਼ਿਸ਼ਾਂ ਕਰਨਗੇ। ਹਾਂਜੀ,
ਹਲਤ ਪਲਤ ਰੱਖ ਗੁਰ ਪਰਵਾਸਾ।
ਮਹਾਰਾਜ ਕਹਿੰਦੇ ਬਸ ਇੱਕ ਗੱਲ ਦਾ ਚੇਤਾ ਰੱਖਣਾ, ਰਾਜੇ ਇਸ ਲੋਕ ਵਿੱਚ ਵੀ ਗੁਰੂ ਦਾ ਭਰੋਸਾ ਰੱਖਣਾ, ਉਸ ਲੋਕ ਵਿੱਚ ਵੀ ਗੁਰੂ ਦਾ ਭਰੋਸਾ ਰੱਖਣਾ ਜੀ। ਜਿਹਨੇ ਹਲਤ ਵਿੱਚ ਗੁਰੂ ਦਾ ਭਰੋਸਾ ਨਹੀਂ ਰੱਖਿਆ, ਪਲਤ ਵਿੱਚ ਤੇ ਆਸ ਹੀ ਭੁੱਲ ਜੇ ਦੀ ਉਹ ਜੀ। ਇਸ ਲੋਕ ਵਿੱਚ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਪਏਗਾ। ਜਿਹੜਾ ਇਸ ਲੋਕ ਵਿੱਚ ਭਰੋਸਾ ਰੱਖੇਗਾ, ਅਗਲੇ ਲੋਕ ਚਾਪੇ ਗੁਰੂ ਨੇ ਬਾਂਹ ਫੜ ਦੇਣੀ ਜੀ। ਹਾਂਜੀ, ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਨੂੰ ਤੇ ਗਰੀਬਾਂ ਨੂੰ ਤੇਰਾ ਹੀ ਆਸਰਾ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ, ਸਾਨੂੰ ਸੱਚੇ ਪਾਤਸ਼ਾਹ ਤੁਹਾਡਾ ਆਸਰਾ ਹੈ, ਸਾਨੂੰ ਆਪ ਜੀ ਦਾ ਆਸਰਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਰਾਜੇ ਨੂੰ ਕਹਿ ਰਹੇ, ਲੋਕ ਪਰਲੋਕ ਵਿੱਚ ਗੁਰੂ ਘਰ ਦਾ ਭਰੋਸਾ ਰੱਖੀ। ਗੁਰਮੁਖੋ, ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ ਜੀ। ਜਿਹੜੇ ਭਰੋਸਾ ਰੱਖ ਲੈਣ ਜੀ, ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਜੀ। ਹਾਂਜੀ,
ਬੇਦਾ ਹੋਏ ਨਿਕਸੇ ਤਜ ਮੌਨ।
ਹਾਂਜੀ,
ਦੇਖਤ ਸਭ ਨਰ ਬੰਧਨ ਆਉਣ।
ਸੱਚੇ ਪਾਤਸ਼ਾਹ ਮਹਾਰਾਜ ਹੁਣ ਨਾ ਜੀ ਰਾਜੇ ਦੇ ਘਰੋਂ ਚੱਲੇ ਜੀ, ਖੁਸ਼ ਹੋ ਕੇ ਚੱਲੇ, ਰਾਜੇ ਤੇ ਮਿਹਰਾਂ ਕਰਕੇ ਚੱਲੇ ਸੱਚੇ ਪਾਤਸ਼ਾਹ।
ਫੂਲ ਛਰੀ ਕਹੋ ਹੱਥ ਮਜਾ।
ਉਹ ਜਿਹੜੀ ਛੜੀ ਸੀਗੀ ਮਹਾਰਾਜ ਲੈ ਕੇ ਆਏ, ਉਹਨੂੰ ਹੁਣ ਲੈ ਕੇ ਵਾਪਸ ਚੱਲੇ ਤੇ ਕਦੀ ਤਾਂ ਕਰ ਲੈਂਦੇ, ਕਦੀ ਠਾਂ ਕਰ ਲੈਂਦੇ ਜੀ। ਜੈਸੇ ਮਹਾਰਾਜ ਗਏ, ਵੈਸੇ ਹੀ ਸੱਚੇ ਪਾਤਸ਼ਾਹ ਆ ਗਏ ਜੀ। ਐ ਰਾਜੇ ਦੇ ਸ਼ੰਕੇ ਸਭ ਕੁਝ ਹੱਲ ਕਰ ਆਏ ਜੀ। ਹਾਂਜੀ,
ਚੰਚਲ ਕਰਤ ਚਲਤ ਸੁਖ ਸਾਰ।
ਹਾਂਜੀ,
ਆਏ ਆਪਣੇ ਸਿਵਰ ਪਰਵੇਸ਼ੇ।
ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਡੇਰਾ ਸੀਗਾ, ਉਸ ਥਾਂ ਤੇ ਧੰਨ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਏ ਨੇ।
ਇਮ ਪੂਰੇ ਨਿਰਪ ਕਾਜ ਅਸ਼ੇਸ਼ੇ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਰਾਜੇ ਦੇ ਸਾਰੇ ਕੰਮ ਹੀ ਪੂਰੇ ਕਰਤੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ, ਸਾਰੇ ਕੰਮ ਪੂਰੇ ਕਰਤੇ, ਮੇਰਾ ਗੁਰ ਪੂਰਾ ਸੁਖਦਾਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਖਦਾਤੇ ਨੇ ਜੀ। ਰਾਜੇ ਦੀਆਂ ਸਾਰੀਆਂ ਮਨੋਕਾਮਨਾਵਾਂ, ਉਹਦੀ ਕੁੱਲ ਵੀ ਗਾਂਹ ਤੁਰ ਪਈ ਜੀ। ਭਾਵੇਂ ਰਾਣੀ ਦਾ ਹੀ ਰਾਜ ਰਹੇਗਾ ਕੁੱਲ ਵਿੱਚ, ਕੁੱਲ ਤੇ ਗਾਂਹ ਤੁਰ ਪਈ ਨਾ ਜੀ। ਰਾਜੇ ਨੂੰ ਸਿੱਖੀ ਵੀ ਬਖਸ਼ਿਸ਼ ਕੀਤੀ, ਤੇ ਵੱਡੀ ਗੱਲ ਰਾਜੇ ਨੂੰ ਗੁਰੂ ਘਰ ਉੱਤੇ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਜੀ। ਹਾਂਜੀ, ਗੁਰੂ ਘਰ ਉੱਤੇ ਭਰੋਸਾ ਰੱਖਣਾ ਹੈ।
ਆਪਣ ਭਾਰ ਜਾ ਸੋ ਮਿਲ ਪਾਛੇ।
ਆਪਾਂ ਵੀ ਇੱਕ ਗੱਲ ਕਹਿ ਦਈਏ ਜੀ, ਸੰਤ ਜਰਨੈਲ ਸਿੰਘ ਜੀ ਮੰਜੀ ਸਾਹਿਬ ਇਹ ਧਾਰਨਾ ਲਾਉਂਦੇ ਹੁੰਦੇ ਸੀਗੇ ਜੀ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਐ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ
ਨਿਮਾਣਿਆਂ ਦਾ ਤੂੰ ਹੀ ਹੈ,
ਹੋਰ ਕੋਈ ਆਸਰਾ
ਨਹੀਂ।
ਇਹ ਭਰੋਸੇ ਵਾਲੀ ਗੱਲ ਹੈ ਜੀ, ਭਰੋਸੇ ਵਾਲੀ ਜੀ। ਹੈ ਜਿਨ੍ਹਾਂ ਨੇ ਭਰੋਸਾ ਗੁਰੂ ਸਾਹਿਬ ਤੇ ਰੱਖਿਆ ਜੀ। ਮੈਂ ਸੁਰਤ ਚ ਬੜੇ ਚਿਰ ਦੀ ਧਾਰਨਾ ਯਾਦ ਕਰਨ ਡਿਆ, ਮਹਾਂ ਯਾਦ ਆਈ ਜੀ। ਹਾਂਜੀ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਐ, ਹੋਰ ਕੋਈ ਆਸਰਾ ਨਹੀਂ।
ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ,
ਹੋਰ ਕੋਈ ਆਸਰਾ ਨਹੀਂ।
ਹੋਰ ਕੋਈ ਆਸਰਾ ਨਹੀਂ,
ਹੋਰ ਕੋਈ ਆਸਰਾ ਨਹੀਂ,
ਹੋਰ ਕੋਈ ਆਸਰਾ ਨਹੀਂ,
ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਐ,
ਹੋਰ ਕੋਈ ਆਸਰਾ ਨਹੀਂ,
ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ,
ਹੋਰ ਕੋਈ ਆਸਰਾ ਨਹੀਂ।
ਐ ਭਾਵਨਾ ਦੇ ਨਾਲ ਜੁੜ ਕੇ ਅੰਦਰੋਂ ਬੇਨਤੀ ਕਰੋ,
ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਆਸਰਾ ਨਹੀਂ,
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 ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਐ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ।
ਇਹ ਸੰਤ ਜਰਨੈਲ ਸਿੰਘ ਜੀ ਬੁਲਾਉਂਦੇ ਹੁੰਦੇ ਹੈਗੇ ਜੀ। ਇੱਕ ਬੁਲਾਉਣੀ ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ ਜੀ। ਇੱਕ ਇਹ ਲਵਾਉਂਦੇ ਹੁੰਦੇ ਸੀਗੇ ਜੀ। ਗੱਲ ਕੀ ਜੀ, ਗੁਰੂ ਤੇ ਭਰੋਸਾ ਹੋਣਾ ਚਾਹੀਦਾ ਜੀ। ਮਹਾਰਾਜ ਨੇ ਕਿਹਾ, ਰਾਜੇ ਭਰੋਸਾ ਰੱਖੀ ਗੁਰੂ ਘਰ ਤੇ, ਤੇਰਾ ਕੋਈ ਕੁਝ ਨਹੀਂ ਵਿਗਾੜ ਸਕੇਗਾ ਜੀ। ਉਹਦੇ ਤੋਂ ਬਾਅਦ ਮਹਾਰਾਜ ਆਪਣੇ ਡੇਰੇ ਆਏ ਜੀ। ਹਾਂਜੀ,
ਆਪਣ ਭਾਰ ਜਾ ਸੋ ਮਿਲ ਪਾਛੇ, ਅਜ਼ਮਤ ਕੀ ਬਾਤਨ ਕਹਿ ਆਛੇ।
ਤੇ ਆਪ ਫਿਰ ਆਪਣੀ ਘਰ ਵਾਲੀਆਂ ਨਾਲ, ਰਾਣੀਆਂ ਦੇ ਨਾਲ ਰਾਜਾ ਗੁਰੂ ਸਾਹਿਬ ਦੀਆਂ ਪਿੱਛੇ ਗੱਲਾਂ ਕਰਨ ਦਿਆ ਜੀ। ਹਾਂਜੀ,
ਧੰਨ ਗੁਰੂ ਸਾਹਿਬ ਅਜ਼ਮਤ ਕੇ।
ਮਹਾਰਾਜ ਕੱਲੇ ਹੀ ਆਪਣੇ ਡੇਰੇ ਤੇ ਪਹੁੰਚ ਗਏ ਜੀ, ਛੜੀ ਫੜ ਕੇ ਜੀ। ਕੋਈ ਨਾਲ ਸਿੱਖ ਸੇਵਕ ਨਹੀਂ ਸੀ ਹੈਗਾ, ਤੇ ਕੱਲੇ ਤੁਰਦੇ ਤੁਰਦੇ ਕਹਿਣ ਲੱਗੇ, ਹੁਣ ਸਾਡੇ ਸਬਰ ਦਾ ਅੰਤ ਲੈ ਰਹੇ ਨੇ। ਹੈ ਰਾਜਾ ਬਾਰ ਬਾਰ ਦਰਸ਼ਨਾਂ ਦੀ ਬੇਨਤੀ ਕਰਨ ਦੇ, ਅਸੀਂ ਦਰਸ਼ਨ ਨਹੀਂ ਦੇਣੇ। ਮਹਾਰਾਜ ਜਾਂਦਿਆਂ ਜਾਂਦਿਆਂ ਸੋਚਣ ਦੇ ਵੀ ਹੁਣ ਆਪਾਂ ਸਰੀਰ ਤਿਆਗ ਦਈਏ ਜੀ। ਗੁਰੂ ਹਰਕਿਸ਼ਨ ਸਾਹਿਬ ਮਨ 'ਚ ਗੁਰੂ ਸਾਹਿਬ ਇਹ ਫੁਰਨਾ ਬਣਾ ਰਹੇ ਜੀ। ਵਾਹਿਗੁਰੂ ਦੀ ਐਸੀ ਮਰਜ਼ੀ ਹੈ ਜੀ। ਗੁਰੂ ਸਾਹਿਬ ਨੇ ਵਿਚਾਰ ਮਨ ਵਿੱਚ ਇਹ ਸੋਚ ਲਈ, ਉੱਧਰ ਰਾਜਾ ਮਹਾਰਾਜ ਦੀਆਂ ਸਿਫਤਾਂ ਕਰਨ ਦਿਆ, ਸੱਚੇ ਪਾਤਸ਼ਾਹ ਦੀਆਂ ਸਿਫਤਾਂ ਕਰਨ ਦਿਆ, ਕਹਿੰਦਾ ਵੇਖਿਆ ਕਿੱਡੇ ਪੂਰੇ ਨੇ, ਕਿੱਡੀ ਵੱਡੀ ਕਰਾਮਾਤ। ਰਾਣੀ ਨੂੰ ਕਹਿੰਦਾ ਤੂੰ ਲੁੱਕ ਕੇ ਬੈਠੀ ਸਾਂ, ਭਾਵੇਂ ਮੇਰੇ ਕਹਿਣ ਤੇ ਬੈਠੀ ਸਾਂ, ਵੇਖ ਗੁਰੂ ਸਾਹਿਬ ਨੇ ਪਛਾਣ ਲਿਆ ਤੈਨੂੰ। ਹਾਂਜੀ,
ਸਭ ਥਲ ਰਾਖੇ ਦਾਸਨ ਪੱਤ ਕੇ,
ਹੁਣ ਸਾਨੂੰ ਉਹਨਾਂ ਆਪਣੇ ਦਾਸ ਬਣਾ ਲਿਆ, ਸਾਡੀ ਇੱਜ਼ਤ ਹੁਣ ਗੁਰੂ ਹਰਕਿਸ਼ਨ ਸਾਹਿਬ ਸਾਰੀਆਂ ਥਾਵਾਂ ਤੇ ਰੱਖਣਗੇ। ਹਾਂਜੀ,
ਇਮ ਗੁਰ ਪਾਛੇ ਸੁਤਤ ਬਖਾਨੀ, ਭੂਪਤ ਮਹਿਮੀ ਅਰ ਨਰ ਰਾਨੀ।
ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਕੀਤੀਆਂ ਜੀ। ਉਹ ਜਿਹੜਾ ਰਾਜਿਆਂ ਨੇ ਹੀਰਿਆਂ ਦਾ ਥਾਲ ਭਰਿਆ ਦਿੱਤਾ ਸੀ ਨਾ ਮਹਾਰਾਜ ਨੂੰ, ਮਹਾਰਾਜ ਤੇ ਉੱਥੇ ਛੱਡ ਆਏ ਹੈਗੇ ਜੀ, ਕੱਲੇ ਹੀ ਹੱਥ 'ਚ ਛੜੀ ਫੜ ਕੇ ਆ ਗਏ ਸੀਗੇ। ਰਾਜੇ ਨੇ ਉਹ ਹੀਰਿਆਂ ਦਾ ਥਾਲ ਨਾਲ ਹੋਰ ਬਹੁਤ ਕੁਝ ਗੁਰੂ ਸਾਹਿਬ ਦੇ ਡੇਰੇ ਤੇ ਪਹੁੰਚਾ ਦਿੱਤਾ ਜੀ, ਆਸਣ ਤੇ ਪਹੁੰਚਾ ਦਿੱਤਾ ਜੀ। ਡੇਰਾ ਸ਼ਬਦ ਮਾੜਾ ਨਹੀਂ ਹੈਗਾ ਜੀ। ਹਾਂਜੀ, ਡੇਰੇ ਦਾ ਅਰਥ ਹੈਗਾ ਘਰ ਜੀ। ਹਾਂਜੀ, ਪਰ ਗੱਲ ਇਹ ਹੈ ਹੁਣ ਡੇਰਿਆਂ ਦੇ ਨਾਂ ਤੇ ਵੀ ਬਹੁਤ ਕੁਝ ਹੋ ਰਿਹਾ ਜੀ। ਮਹਾਰਾਜ ਆਪਣੇ ਆਸਣ ਤੇ ਆ ਗਏ, ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਆਸਣ ਤੇ ਆ ਗਏ। ਰਾਜੇ ਨੇ ਬਹੁਤ ਕੁਝ ਗੁਰੂ ਸਾਹਿਬ ਵਾਸਤੇ ਭੇਜਿਆ, ਅੱਗੇ ਸੰਗਤਾਂ ਬੈਠੀਆਂ ਮਹਾਰਾਜ ਦੇ ਦਰਸ਼ਨ ਕਰਨ ਰਹੀਆਂ ਸਨ। ਹਾਂਜੀ,
ਪੁੰਨ ਸ਼੍ਰੀ ਸਤਿਗੁਰ ਹਿਰਦੈ ਵਿਚਾਰੀ,
ਤੇ ਮੈਨੂੰ ਬਹੁਤੀ ਮਾਯੂਸੀ ਦੇ ਨਾਲ ਇਹ ਬਚਨ ਕਹਿ ਰਿਹਾ ਪੈ ਰਿਹਾ। ਬਾਰ ਬਾਰ ਔਰੰਗਜ਼ੇਬ ਦਰਸ਼ਨ ਦੇਣ ਵਾਸਤੇ ਮਜਬੂਰ ਕਰੀ ਜਾ ਰਿਹਾ ਸੀਗਾ ਜੀ ਮਹਾਰਾਜ ਨੂੰ, ਬਾਰ ਬਾਰ ਮਜਬੂਰ ਕੀਤਾ, ਕਦੀ ਕਿਸੇ ਨੂੰ ਭੇਜੇ, ਕਦੀ ਕਿਸੇ ਨੂੰ ਪਿੱਛੇ। ਇਹ ਨਹੀਂ ਵੀ ਗੁਰੂ ਸਾਹਿਬ ਵਿੱਚ ਸ਼ਕਤੀ ਨਹੀਂ ਹੈਗੀ, ਪਾਵਰ ਨਹੀਂ ਹੈਗੀ ਜੀ, ਪਰ ਮਹਾਰਾਜ ਕਹਿ ਰਹੇ ਹੁਣ ਜਿੰਨਾ ਚਿਰ ਤੱਕ ਸਰੀਰ ਰਹੇਗਾ ਵਿਵਾਦ ਹੀ ਚਾਲੂ ਰਹਿਣਾ ਜੀ, ਨਾਲੇ ਹੁਣ ਵਾਹਿਗੁਰੂ ਜੀ ਦੀ ਜੋ ਮਰਜ਼ੀ ਹੈ ਉਸ ਅਨੁਸਾਰ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵਿਚਾਰ ਕੀਤੀ ਜੀ। ਹਾਂਜੀ,
ਕੀਨਸ ਕਾਇਆ ਤਿਆਗਨ ਤਿਆਰੀ।
ਹੁਣ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਕਹਿਣ ਲੱਗੇ, ਭਾਈ ਮਨ ਵਿੱਚ ਹੀ ਵਿਚਾਰ ਕੀਤੀ ਵੀ ਹੁਣ ਅਸੀਂ ਆਪਣਾ ਸਰੀਰ ਤਿਆਗ ਦੇਣਾ, ਕਹਿਣ ਲੱਗੇ ਹੁਣ ਨਹੀਂ ਰੱਖਣਾ, ਕਿਉਂ ਇਸ ਤਰ੍ਹਾਂ ਦਾ ਵਿਵਾਦ ਸ਼ੁਰੂ ਹੀ ਰਹੇਗਾ ਜੀ। ਕਹਿਣ ਲੱਗੇ ਆਪਣੀ ਮਰਜ਼ੀ ਨਾਲ ਗੁਰੂ ਸਾਹਿਬ ਨੇ ਸਰੀਰ ਤਿਆਗਿਆ ਜੀ, ਦੁਨੀਆਂ ਦੀ ਕੋਈ ਤਾਕਤ ਗੁਰੂ ਨੂੰ ਨਹੀਂ ਖਤਮ ਕਰ ਸਕਦੀ ਜੀ। ਹਾਂਜੀ, ਆਪਣੀ ਮਰਜ਼ੀ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਰੀਰ ਤਿਆਗਣ ਦੀ ਵਿਚਾਰ ਬਣਾਈ। 7.5 ਸਾਲ ਉਮਰ ਸੀਗੀ ਜੀ ਉਦੋਂ ਜੀ, ਉਹਦੇ ਤੋਂ ਉੱਤੇ ਕੁਝ ਕੁ ਮਹੀਨੇ ਸੀਗੀ ਜੀ। ਲਗਭਗ ਪੂਰੀ ਉਮਰ ਦੀ ਗੱਲ ਕਰੀਏ ਤੇ 8 ਸਾਲਾਂ ਦੀ ਸਾਰੀ ਉਮਰ ਸੀਗੀ ਜੀ। 8 ਸਾਲਾਂ ਦੀ ਉਮਰ ਕਿਤੇ ਕਿੰਨੀ ਕੁ ਹੁੰਦੀ ਜੀ ਗੁਰਮੁਖੋ? ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਜਿੰਨੇ ਬਾਲ ਨੇ ਸਾਰਿਆਂ ਨੂੰ ਲੰਮੀਆਂ ਲੰਮੀਆਂ ਉਮਰਾਂ ਦੇਣ, ਪਰ 8 ਸਾਲ ਦੀ ਉਮਰ ਕੁਛ ਨਹੀਂ ਹੁੰਦੀ ਗੁਰਮੁਖੋ। ਮਹਾਰਾਜ ਮਨ ਵਿੱਚ ਵਿਚਾਰ ਕਰਨ ਦੇ ਹੁਣ ਸਰੀਰ ਤਿਆਗ ਦੇਣਾ, ਕਹਿਣ ਲੱਗੇ ਹਾਂਜੀ।
ਹੋਣ ਹਾਰ ਕੋ ਸਮੋਂ ਪਛਾਣ,
ਹੁਣ ਸਮਾਂ ਹੀ ਆ ਗਿਆ, ਕਹਿਣ ਲੱਗੇ ਹਾਂਜੀ।
ਚਾਹਤ ਹੋਇਓ ਅੰਤਰ ਧਿਆਨ,
ਹੁਣ ਅੰਤਰ ਧਿਆਨ ਹੀ ਹੋ ਜਾਣਾ, ਕਹਿਣ ਲੱਗੇ ਕਿਉਂ? ਔਰੰਗਜ਼ੇਬ ਬਾਰ ਬਾਰ ਤੰਗ ਕਰੇਗਾ। ਫਿਰ ਬੇਨਤੀ, ਕਿਤੇ ਇਹ ਨਾ ਸਮਝ ਲਿਓ ਵੀ ਔਰੰਗਜ਼ੇਬ ਤੋਂ ਡਰਦੇ ਹਾਂ ਜੀ। ਹਾਂਜੀ, ਮਹਾਰਾਜ ਕਹਿੰਦੇ ਹੋਣ ਹਾਰ ਦਾ ਸਮਾਂ ਹੀ ਐਸਾ, ਉਹਨੂੰ ਦਰਸ਼ਨ ਨਹੀਂ ਦੇਣੇ, ਪ੍ਰਾਣ ਅਸੀਂ ਆਪਣਾ ਪੂਰਾ ਰੱਖਣਾ, ਕਹਿਣ ਲੱਗੇ। ਸੋ ਗੁਰੂ ਸਾਹਿਬ ਜੀ ਨੇ ਫਿਰ ਬੜੀ ਛੋਟੀ ਜਿਹੀ ਉਮਰ ਵਿੱਚ ਸਰੀਰ ਤਿਆਗਣ ਦੀ ਤਿਆਰੀ ਕਰ ਲਈ। ਮਹਾਰਾਜ ਜੀ ਦੀ ਕਥਾ ਬਹੁਤੇ ਥੋੜ੍ਹੇ ਜਿਹੇ ਸਮੇਂ ਵਾਸਤੇ ਚੱਲੀ ਜੀ। ਮੈਂ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹ ਰਿਹਾ ਸਾਂ, ਇਕੱਲਾ ਬੈਠਾ। ਭਾਈ ਸੰਤੋਖ ਸਿੰਘ ਜੀ ਨੇ ਗੱਲ ਹੀ ਮੁਕਾ ਦਿੱਤੀ ਜੀ। ਉਹ ਕਹਿੰਦੇ, ਸਿੱਖੋ ਗੁਰੂ ਸਾਹਿਬ ਦਾ ਜਿਹੜਾ ਜਸ ਹੈ ਉਹ ਸੁਮੇਰ ਪਰਬਤ ਵਰਗਾ, ਕਹਿਣ ਲੱਗੇ ਪਹਾੜਾਂ ਵਿੱਚੋਂ ਸਭ ਤੋਂ ਉੱਚੀ ਚੋਟੀ, ਬਹੁਤੀ ਉੱਚੀ ਚੋਟੀ ਜੀ। ਗੁਰੂ ਸਾਹਿਬ ਦਾ ਜਸ ਸੁਮੇਰ ਪਰਬਤ ਵਰਗਾ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਿੱਖੋ ਮੈਂ ਮੱਛਰ ਜਿੱਡਾਂ, ਕਹਿਣ ਲੱਗੇ ਕਿੱਥੇ ਸੁਮੇਰ ਪਰਬਤ, ਜਿਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਹੈਗਾ, ਤੇ ਕਿੱਥੇ ਮੈਂ ਨਿੱਕਾ ਜਿਹਾ ਮੱਛਰ, ਕਹਿਣ ਲੱਗੇ। ਕਹਿਣ ਲੱਗੇ ਮੈਂ ਤਾਂ ਨਹੀਂ ਸਾਰੀ ਕਥਾ ਗੁਰੂ ਦੀ ਲਿਖ ਸਕਿਆ ਜੀ। ਔਰ ਵਾਕੇ ਵੇਖਿਆ ਜਾਵੇ 2.5 ਸਾਲਾਂ ਵਿੱਚ ਕਈ ਸਿੱਖ ਆਏ ਹੋਣਗੇ, ਕਈਆਂ ਨੂੰ ਉਪਦੇਸ਼ ਦਿੱਤਾ ਹੋਏਗਾ, ਕਈਆਂ 'ਤੇ ਰਹਿਮਤਾਂ ਹੋਈਆਂ ਹੋਣਗੀਆਂ, ਕਈਆਂ 'ਤੇ ਬਖਸ਼ਿਸ਼ਾਂ ਹੋਈਆਂ ਹੋਣਗੀਆਂ ਜੀ। ਪਰ ਉਹ ਸਾਰੇ ਪ੍ਰਸੰਗ 'ਤੇ ਭਾਈ ਸੰਤੋਖ ਸਿੰਘ ਜੀ ਵੀ ਨਹੀਂ ਲਿਖ ਪਾਏ ਜੀ। ਪਰ ਜਿੰਨੀ ਕੁ ਕਥਾ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਦੀ ਲਿਖੀ ਹੈ, ਬਹੁਤੀ ਵੱਡੀ ਜਾਣਕਾਰੀ ਸਾਨੂੰ ਉਸ ਕਥਾ 'ਚੋਂ ਪ੍ਰਾਪਤ ਹੁੰਦੀ ਹੈ ਜੀ। ਹਾਂਜੀ, ਮਹਾਰਾਜ ਹੁਣ ਆਪ ਇਕੱਲੇ ਬੈਠਿਆਂ ਬੈਠਿਆਂ ਗੁਰੂ ਸਾਹਿਬ ਨੇ ਫੁਰਨਾ ਬਣਾ ਲਿਆ ਵੀ ਹੁਣ ਸਰੀਰ ਤਿਆਗਣਾ ਜੀ ਆਪਾਂ ਜੀ। ਗੁਰਮੁਖੋ ਰਹਿਣ ਨਾ ਪਾਵੇ ਸੁਰ ਨਰ ਦੇਵਾ, ਵੱਡੇ ਵੱਡੇ ਜਿਨ੍ਹਾਂ ਨੂੰ ਮਹਾਨ ਪੀਰ ਪੈਗੰਬਰ ਔਲੀਏ ਕਹਿੰਦੇ ਸਰੀਰ ਉਹਨਾਂ ਵੀ ਤਿਆਗੇ ਜੀ। ਇਹ ਤਾਂ ਸਗੋਂ ਬੜੀ ਵਧੀਆ ਗੱਲ, ਗੁਰੂ ਸਾਹਿਬ ਨੇ ਪਹਿਲਾਂ ਹੀ ਸਰੀਰ ਨਾਲੋਂ ਮੋਹ ਤੜਾ ਦਿੱਤਾ ਜੀ ਸਿੱਖਾਂ ਦਾ ਜੀ। ਪਰ ਜਿਨ੍ਹਾਂ ਦਾ ਪਿਆਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ, ਹਾਂਜੀ ਮਾਤਾ ਹਰਕ੍ਰਿਸ਼ਨ ਕੌਰ ਜੀ ਵੱਖਰੇ ਬੈਠੇ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਇਹ ਤਾਂ ਗੁਰੂ ਸਾਹਿਬ ਜਦੋਂ ਚੱਲੇ ਸੀ ਨਾ ਜੀ ਪਾਲਕੀ ਸਾਹਿਬ 'ਚ ਬੈਠੇ ਸੀ ਕੀਰਤਪੁਰ ਸਾਹਿਬ ਤੋਂ ਦਿੱਲੀ ਆਉਣ ਲੱਗਿਆ, ਗੁਰੂ ਸਾਹਿਬ ਨੇ ਉਦੋਂ ਹੀ ਵਿਚਾਰ ਕਰ ਲਈ ਸੀ ਵੀ ਹੁਣ ਅਸੀਂ ਪਰਤ ਕੇ ਕੀਰਤਪੁਰ ਸਾਹਿਬ ਸਰੀਰ ਕਰਕੇ ਨਹੀਂ ਆਉਣਾ ਜੀ। ਹਾਂਜੀ, ਅਤੇ ਉਹ ਵਾਕੇ ਬਸ ਅਸਥੀਆਂ ਹੀ ਗੁਰੂ ਸਾਹਿਬ ਜੀ ਦੀਆਂ ਪਹੁੰਚਣੀਆਂ ਜੀ ਉੱਥੇ ਜੀ। ਪਰ 8 ਸਾਲਾਂ ਦੀ ਉਮਰ ਕੋਈ ਬਹੁਤੀ ਉਮਰ ਨਹੀਂ ਹੁੰਦੀ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਰੀਰ ਤਿਆਗਣ ਦੀ ਤਿਆਰੀ ਕਰ ਲਈ, ਸਰੀਰ ਸੰਕੋਚਣ ਦੀ ਤਿਆਰੀ ਕਰ ਲਈ ਜੀ। ਇਹ ਸ਼ੁਰੂ ਤੋਂ ਗੁਰੂ ਘਰਾਂ ਦੀ ਮਰਯਾਦਾ ਰਹੀ ਹੈ ਜੀ, ਜਿੱਥੇ ਵਿਵਾਦ ਵੇਖਦੇ ਨਾ ਜੀ ਉੱਥੇ ਥਾਂ ਛੱਡ ਦਿੱਤੀ ਗੁਰੂ ਸਾਹਿਬ ਨੇ ਜੀ। ਗੁਰੂ ਹਰ ਰਾਏ ਸਾਹਿਬ ਜੀ ਨੇ ਨਾ ਜੀ ਥਾਂ ਹੀ ਤਿਆਗ ਦਿੱਤੀ ਜੀ। ਕਰਤਾਰਪੁਰ ਸਾਹਿਬ ਧੀਰਮੱਲ ਜੀ ਹੋਣਾ ਬੜਾ ਤੰਗ ਕੀਤਾ ਜੀ, ਮਹਾਰਾਜ ਨੇ ਉਹ ਥਾਂ ਤਿਆਗ ਦਿੱਤੀ ਜੀ। ਹੁਣ ਔਰੰਗਜ਼ੇਬ ਲਗਾਤਾਰ ਵਿਵਾਦ 'ਤੇ ਵਿਵਾਦ ਜੀ। ਹਾਂਜੀ, ਮਹਾਰਾਜ ਕਹਿੰਦੇ ਚੱਕਰ ਚੱਲਦਾ ਹੀ ਰਹਿਣਾ, ਕਹਿਣ ਲੱਗੇ ਆਪਾਂ ਹੁਣ ਸਮਾਂ ਆ ਗਿਆ, ਆਪਾਂ ਸਰੀਰ ਤਿਆਗਣ ਲੱਗੇ ਹਾਂ ਜੀ। ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਤਾਂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। 2 ਕੁ ਮਿੰਟ ਪਿਆਰ ਹਿਰਦੇ ਵਿੱਚ ਵਸਾ ਕੇ ਨੇਤਰ ਕਰਕੇ ਬੰਦ ਆਖੋ, ਵਾਹਿਗੁਰੂ 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 ਵਾਹ ਗੁਰੂ ਸਾਹਿਬ ਕਿਰਪਾ। ਜਿਹੜੇ ਪ੍ਰਸੰਗ ਨੇ ਸਾਰੀਆਂ ਸੰਗਤਾਂ ਗੁਰੂ ਹਰਕਿਸ਼ਨ ਸਾਹਿਬ ਦਾ ਪਿਆਰ ਹਿਰਦੇ ਵਿੱਚ ਵਸਾ ਕੇ ਸਮੇਂ ਨਾਲ ਪਹੁੰਚ ਕੇ ਗੁਰੂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ।